ਕੋ ਹੱਥ ਜੋਰ ਪ੍ਰਣਾਮ। ਜਸ ਕਿਰਪਾ ਤੇ ਵੱਡ ਵਧੀ ਪਾਵੈ ਗਤ ਵਿਸਰਾਮ। ਸਿਕਤਾ ਕਨ ਤੇ ਮੇਰ ਕੀਏ ਮੇਰੋ ਤੇ ਕਨਕੀ। ਸ੍ਰੀ ਗੋਬਿੰਦ ਸਿੰਘ ਨਮੈ ਮਮ ਕੈਬਲ ਦਾਨੀ ਦੀਨ। ਪੂਰਨ ਦੇਖਿਓ ਆਤਮਾ ਦੈਤੈ ਸਰਬ ਨਿਵਾਸ। ਭਏ ਸਾਂਤ ਮਨ ਸੰਤ ਜੇ ਤਿਨ ਪਗ ਨਮੋ ਹਮਾਰ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਹੋਵੈ ਸਿਫਤ ਖਰਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ। ਤੁਦ ਡਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀ ਐ।
ਵਾਹਿਗੁਰੂ ਸਾਹਿਬ ਜੀਓ ਦੋਹਰਾ। ਸ੍ਰੀ ਗੁਰਪਦ ਨਾਮ ਕ੍ਰਾਂਤ ਜੋ ਚਿੰਤਾ ਮਨਾਏ ਸਮਾਨ। ਜਿਤ ਬੇ ਮੰਗਲ ਸਰਬਦਾ ਬਿਘਨ ਦੋਗ ਗਨ ਹਾਨ। ਸ੍ਰੀ ਗੁਰਪਦ ਨਾਮ ਨਖ ਪ੍ਰਾਂਤ ਜੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਸੰਗੀ ਪ੍ਰੇਮੀਓ, ਆਪ ਦਿਨ ਦੇ ਪਿਛਲੇ ਪਹਿਰ ਵਿਵਹਾਰਾਂ ਨੂੰ ਸੰਕੋਚਦੇ ਹੋਏ ਆਪਣੀ ਮਾਨਸ ਦੇਹੀ ਦੀ ਸਫਲਤਾ ਹਿੱਤ ਗੁਰੂ ਦਰਬਾਰ ਵਿੱਚ ਸੁਸ਼ੋਭਿਤ ਹੋ ਅੰਮ੍ਰਿਤਮਾਈ ਬਾਣੀ ਦਾ ਕੀਰਤਨ ਆਪ ਸਰਵਣ ਕਰ ਰਹੇ ਸੀ। ਸੋ ਸਤਸੰਗੀਓ, ਸੰਸਾਰ ਦੇ ਅੰਦਰ ਤਨ ਚੇਤਨ ਚੇਤਨ ਹਿੱਤ ਦਿਓ ਨਾ ਭੋਗਨ ਹਿੱਤ ਗੋਬਿੰਦ ਦਿਓ। ਵਾਹਿਗੁਰੂ ਨੇ ਜਿਹੜੀ ਆਪਾਂ ਨੂੰ ਮਾਨਸ ਦੇਹੀ ਦਿੱਤੀ ਹੈ ਚਿੰਤਨ ਕਰਨ ਵਾਸਤੇ ਦਿੱਤੀ ਹੈ। ਚਿੰਤਨ ਕਿਸਦਾ ਕਰਨਾ ਹੈ? ਜਿਸ ਅਕਾਲ ਪੁਰਖ ਅੰਤਰਜਾਮੀ ਨੇ ਸਾਰੇ ਜੋ ਵਿਆਪਕ ਹੈ, ਆਪਾਂ ਸਾਰੇ ਕਰਮਬੰਧ ਹਾਂ, ਦੇਹਾਂ ਦੇ ਪਿੰਜਰਿਆਂ ਵਿੱਚ ਸਥਿਤ ਹਾਂ, ਇਹਨਾਂ ਤੋਂ ਸਵਤੰਤਰ ਹੋਣ ਵਾਸਤੇ ਕਲਯੁਗ ਦੇ ਸਮੇਂ 'ਚ ਗੁਰੂ ਨਾਨਕ ਰੂਪ ਧਾਰਿਆ ਹੈ ਔਰ ਇਹ ਅੰਮ੍ਰਿਤਮਈ ਬਾਣੀ ਦੁਆਰਾ ਸਿਕਸ਼ਾ ਦਿੱਤੀ ਹੈ। ਬਿਨਾਂ ਪ੍ਰਯੋਜਨ ਮੰਦੋ ਪੀਨਾ ਪ੍ਰਵਿਰਤ ਤੇ, ਬਿਨਾਂ ਮਤਲਬ ਤੋਂ ਕੋਈ ਇੱਕ ਕਦਮ ਵੀ ਕਿਸੇ ਪਾਸੇ ਚੱਕਦਾ ਨਹੀਂ ਹੈ। ਭਾਵੇਂ ਮੰਦਬੁੱਧੀ ਵਾਲਾ ਵੀ ਪੁਰਸ਼ ਹੈ, ਕਿਸੇ ਨੂੰ ਕਹੀਏ ਆਵੇ ਇੱਧਰ ਨੂੰ ਚੱਲੀਏ, ਕਹਿੰਦਾ ਮੈਨੂੰ ਦੱਸ ਕੀ ਖਵਾਵੇਂ ਪਵਾਵੇਂਗਾ, ਮੈਨੂੰ ਕੀ ਲਾਭ ਹੋਵੇਗਾ। ਆਪਾਂ ਭੈਣ ਭਾਈ ਸੰਗਤ ਦੇ ਰੂਪ 'ਚ ਸਥਿਤ ਹਾਂ। ਸੋ ਪ੍ਰੇਮੀਓ, ਜੈਸੀ ਅੰਮ੍ਰਿਤਮਈ ਬਾਣੀ ਕਲਯੁਗ ਦੇ ਸਮੇਂ 'ਚ ਸਤਿਗੁਰਾਂ ਨੇ ਆਪਣੇ 'ਤੇ ਪਰਉਪਕਾਰ ਕੀਤਾ ਹੈ, ਐਸੀ ਦੁਰਲੱਭ ਵਸਤੂ ਕਿਸੇ ਵੀ ਥਾਂ 'ਤੇ ਸਤਸੰਗ ਦੀ ਪ੍ਰਾਪਤ ਨਹੀਂ ਹੁੰਦੀ ਹੈ। ਸੋ ਦੂਸਰੇ ਪਕਸ਼ ਦੇ ਅੰਦਰ ਆਪ ਗੁਰਬਾਣੀ ਦੁਆਰਾ ਸਾਰੀਆਂ ਸਤਸੰਗ ਸੰਗਤਾਂ ਨੂੰ ਬੋਧ ਹੈ। ਪੁੱਛਿਆ ਸੀ ਨੰਦ ਲਾਲ ਨੇ, ਮਹਾਰਾਜ ਤੁਹਾਡੇ ਕਿਤਨੇ ਸਰੂਪ ਨੇ, ਤੁਸੀਂ ਸਾਡਾ ਇਸ਼ਟ ਹੋ, ਗੁਰੂ ਹੋ, ਅਸੀਂ ਮਹਾਰਾਜ ਤੁਹਾਨੂੰ ਸਾਡੇ ਹਿਰਦਿਆਂ 'ਚ ਤੁਸੀਂ ਕਿਣਕਾ ਕਿਣਕਾ ਪ੍ਰੇਮ ਦਿੱਤਾ ਹੈ, ਤਾਂ ਤੁਹਾਡੇ ਕੋਲ ਜੁੜ ਕੇ ਬੈਠੇ ਹਾਂ। ਉਸ ਦੇ ਪਾਸ ਹੀ ਬੈਠੀਦਾ ਹੈ ਜਿਹਦੇ 'ਤੇ ਸ਼ਰਧਾ ਹੋਵੇ, ਜਿਹਦੇ ਨਾਲ ਪ੍ਰੇਮ ਹੋਵੇ, ਦੂਸਰੇ ਕੋਲ ਕੋਈ ਬੈਠਦਾ ਨਹੀਂ ਹੈ। ਜੇ ਸਾਰੇ ਵਿਹਾਰਾਂ ਨੂੰ ਸੰਕੋਚ ਕੇ ਆਏ ਹਾਂ ਗੁਰੂ ਦਰਬਾਰ ਦੇ ਅੰਦਰ, ਪੂਰਵਲੇ ਕਰਮਾਂ ਦਾ ਪੁੰਨ ਹਿਰਦੇ ਸਤਸੰਗੀ ਕਿਣਕਾ ਕਿਣਕਾ ਭਾਵਨਾ ਅਤੇ ਸ਼ਰਧਾ ਲਈ ਬੈਠੇ ਹਾਂ। ਭਾਵਨਾ ਅਤੇ ਜਿਹੜੀ ਸ਼ਰਧਾ ਭਾਵ ਪ੍ਰੇਮ ਹੈ, ਇਹ ਕਿਸੇ ਕੀਮਤ 'ਤੇ ਮਿਲਦਾ ਨਹੀਂ। ਸਾਈਂ ਨਾਮ ਅਮੋਲ ਕੀਮਤ ਨਾ ਕੋਈ ਜਾਣ ਦੋ, ਜਿਵੇਂ ਨਾਮ ਦੀ ਕੀਮਤ ਨਹੀਂ ਹੈ, ਇਸ ਨਾਮ ਨੂੰ ਗ੍ਰਹਿਣ ਕਰਨ ਵਾਸਤੇ ਪ੍ਰੇਮ ਦੀ ਲੋੜ ਹੈ ਔਰ ਪ੍ਰੇਮ ਦੀ ਵੀ ਕੋਈ ਕੀਮਤ ਨਹੀਂ ਹੈ। ਸੰਮਨ ਜੋਸ ਪ੍ਰੇਮ ਕੀ ਦਮਕਿਉ ਹੋਤੀ ਸਾਟ, ਰਾਵਣ ਹੋਤੇ ਸੁਰੰਕ ਨੇ ਜਿਨ ਸਿਰ ਦੀਨੇ ਕਾਟ, ਆਪਣੇ ਇਸ਼ਟ ਮੂਹਰੇ ਉਹਨਾਂ ਪੁਨਾ ਸਿਰ ਕੱਟ ਕੱਟ ਕੇ ਦਿੰਦਾ ਰਿਹਾ ਬ੍ਰਹਮਣ। ਪ੍ਰੇਮ ਦੀ ਕੋਈ ਕੀਮਤ ਨਹੀਂ ਹੈ ਗੁਰਸਿੱਖੋ। ਸੋ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਪ੍ਰੇਮ ਦੇ ਆਸਰੇ ਹੀ ਪ੍ਰਭੂ ਦੀ ਪ੍ਰਾਪਤੀ ਹੈ। ਪ੍ਰਭੂ ਦੀ ਪ੍ਰਾਪਤੀ ਦੀ ਇੱਛਾ ਕਿਉਂ ਜਾਗੀ ਹੈ ਆਪਣੇ ਅੰਦਰ? ਉਹ ਵਸਤੂ ਨੂੰ ਆਪਾਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਜਿਹਦੇ ਕੋਲੋਂ ਸੁੱਖ ਮਿਲੇ, ਜਿਹਦੇ ਕੋਲੇ ਦੁੱਖ ਮਿਲੇ, ਕਹਿੰਦੇ ਹੇ ਪਰਮੇਸ਼ਰ ਉਹਦੀ ਸ਼ਾਮ ਨਾ ਸਾਡੇ ਨੇੜੇ ਆਵੇ। ਸੋ ਪ੍ਰੇਮੀਓ, ਅਕਾਲ ਪੁਰਖ ਅੰਤਰਜਾਮੀ ਦਾ ਸਰੂਪ ਸਤ ਚੇਤਨ ਆਨੰਦ ਹੈ। ਨੰਦ ਲਾਲ ਜੀ ਨੂੰ ਦਰਸਾਉਂਦਿਆਂ ਹਾਂ, ਕਲਗੀਧਰ ਪਾਤਸ਼ਾਹ ਨੇ ਕਿਹਾ ਸੀ, ਹੇ ਭਾਈ ਤਿੰਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਤਿੰਨ ਰੂਪ ਹਨ ਉਪਾਸ਼ਕ ਵਾਸਤੇ ਸਿੱਖਿਆ ਦੇਣ ਲਈ। ਏਕ ਰੂਪ ਤੇ ਗੁਣ ਤੇ ਪਰੇ, ਨੇਤ ਨੇਤ ਜਿਹਾ ਭੇਦ ਉਚਰੇ। ਇੱਕ ਉਹ ਨਿਰਾਕਾਰ ਸਰੂਪ ਸਾਡੇ ਹਿਰਦਿਆਂ ਵਿੱਚ ਵੀ ਹੈ, ਅਸੀਂ ਫੇਰ ਵੀ ਦੁਖੀ ਹਾਂ। ਕੋਈ ਜਗ੍ਹਾ ਐਸੀ ਨਹੀਂ ਜਿੱਥੇ ਵਾਹਿਗੁਰੂ ਨਹੀਂ ਹੈ। ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਢ ਹੋਤ ਹੈ। ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਏਕਲ ਮਾਟੀ ਕੁੰਚਰ ਚੀਤੀ ਭਾਂਜਨ ਹੈ ਬਹੁ ਨਾਨਾ ਰੇ, ਅਸਭ ਜੰਗੋਂ ਕੀਟ ਕੁਤਮ ਘਟ ਘਟ ਰਾਮ ਸਮਾਨਾ ਰੇ। ਫਿਰ ਪ੍ਰਾਪਤੀ ਕਿਉਂ ਕਹਿੰਦੇ ਆ ਵੀ ਪ੍ਰਾਪਤੀ? ਜੇ ਕੋਈ ਕਹੇ ਮੈਂ ਆਕਾਸ਼ ਨੂੰ ਮਿਲਣ ਜਾਣਾ, ਆਪਾਂ ਸਾਰੇ ਉਹਨੂੰ ਮੂਰਖ ਕਹਾਂਗੇ ਵੀ ਆਕਾਸ਼ ਦੇ ਵਿੱਚ ਤਾਂ ਤੇਰੀ ਹੋਂਦ ਹੀ ਆਕਾਸ਼ ਦੇ ਵਿੱਚ ਹੈ, ਤੂੰ ਕਿੱਥੇ ਮਿਲਣ ਜਾਣਾ ਆਕਾਸ਼ ਨੂੰ? ਇਸੇ ਤਰ੍ਹਾਂ ਆਕਾਸ਼ ਦੀ ਹੱਦ ਹੈ। ਆਕਾਸ਼ ਹੈ ਜਿਹੜਾ, ਇਹ ਪ੍ਰਕਿਰਤੀ ਦੇ ਲੂੰ ਲੂੰ ਵਿੱਚ ਕਰੋੜਾਂ ਹੀ ਆਕਾਸ਼ ਰੱਖੇ ਪਏ ਨੇ ਪਰਮੇਸ਼ਰ ਨੇ। ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਉਹ ਵਾਹਿਗੁਰੂ ਏਡਾ ਵੱਡਾ ਸਮਰੱਥ ਹੈ। ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨਸ ਉਤਾਰ ਤਰ ਦਰਸ ਦਿਖਾਏ ਹੈ। ਉਹ ਗੁਰੂ ਨਾਨਕ ਰੂਪ ਹਨ, ਮਾਨਸ ਕਾ ਘਰ ਰੂਪ ਨਾ ਜਾਣ, ਆਪਣੇ ਵਰਗੀ ਦੇਹ ਨਾ ਸਮਝ ਲੈਣੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ। ਜਿਸ ਵਾਹਿਗੁਰੂ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਮੰਡ ਰੱਖੇ ਹੋਏ ਨੇ, ਜੇ ਅੰਡ ਤੇ ਬ੍ਰਹਮੰਡ ਕਿੰਨੇ ਸੌ ਚੌਦਾਂ ਖੰਡ, ਇਹ ਭਰੋਸਾ ਕਿਵੇਂ ਆਵੇ? ਭਰੋਸਾ ਆਵੇਗਾ ਹਿਰਦੇ ਚ ਪ੍ਰੇਮ ਹੋਵੇਗਾ, ਔਰ ਗੁਰੂ ਸਾਹਿਬ ਦੇ ਉਪਦੇਸ਼ ਤੇ ਨੇਚਾ ਹੋਵੇਗਾ, ਸ਼ਰਧਾ ਭਾਵਨਾ ਹੋਵੇਗੀ। ਜਿੰਨਾ ਬੱਚਾ ਮਾਂ ਬਾਪ ਦੇ ਬਚਨਾਂ ਤੇ ਭਰੋਸਾ ਰੱਖਦਾ, ਹੋਰ ਕਿਸੇ ਤੇ ਨਹੀਂ ਰੱਖਦਾ। ਜਿੰਨਾ ਗੁਰੂ ਕਰ ਸਕ ਗੁਰੂ ਕੇ ਬਚਨਾਂ ਤੇ ਭਰੋਸਾ ਰੱਖਦਾ, ਹੋਰ ਕੋਈ ਵੱਡੇ ਵੱਡੇ ਫਿਲਾਸਫਰ, ਬੜੀ ਦੁਨੀਆਂ ਦੇ ਤੇ ਕਥਾ ਕਰਨ ਵਾਲੇ ਸੰਤ ਭਗਤ ਸਾਰੇ ਸਤਿਕਾਰਯੋਗ ਹਸਤੀਆਂ ਹਨ, ਲੇਕਿਨ ਜੋ ਆਪਾਂ ਨੂੰ ਭਾਵਨਾ ਤੇ ਭਰੋਸਾ ਗੁਰਬਾਣੀ ਤੇ ਹੈ, ਕਿਸੇ ਦੀ ਕਥਨੀ ਤੇ ਖਾਲ ਸੰਗਤ ਜੀ ਨਹੀਂ ਹੈ। ਸੋ ਪ੍ਰੇਮੀਓ, ਆਪ ਸੱਚੇ ਪਾਤਸ਼ਾਹ ਜੋ ਨਿਰਾਕਾਰ ਬ੍ਰਹਮ ਹੈ, ਉਸ ਦੇ ਰੋਮ ਰੋਮ ਵਿੱਚ ਇਹੋ ਜਿਹੇ ਕਰੋਨਾ ਬ੍ਰਹਮੰਡ ਰੱਖੇ ਹੈ। ਆ ਇੱਕ ਧਰਤੀ ਦਾ ਮੂਲੀ ਵਸਤੂ ਹੈ। ਸੋ ਐਸਾ ਜੋ ਨਾ ਇੱਥੀ ਕਾਰਨਾ ਨਾ ਇੱਥੀ ਕਾਰਜਾ, ਕਾਰਨ ਕਾਰਜ ਕਰਕੇ ਜਿਸਦਾ ਅੰਤ ਨਹੀਂ ਬੇਅੰਤ ਹੀ ਬੇਅੰਤ ਹੈ, ਉਸ ਵਾਹਿਗੁਰੂ ਦਾ ਨਿਰਾਕਾਰ ਰੂਪ ਨੇਤ ਨੇਤ ਜੇ ਬੇਦ ਉਚਰਿਆ ਹੈ। ਇਹ ਨੰਦ ਲਾਲ ਜੀ ਜਿਸ ਨੂੰ ਬੇਅੰਤ ਬੇਅੰਤ ਕਰਕੇ ਵੇਦ ਸ਼ਾਸਤਰ ਵੀ ਕਹਿੰਦੇ ਹਨ, ਉਹ ਨਿਰਾਕਾਰ ਸਰੂਪ ਸਾਡਾ ਹੈ, ਜਿਸ ਦੇ ਉੱਤੇ ਬੜਾ ਭਾਰੀ ਅੱਜ ਕੱਲ ਦੇ ਸਮੇਂ ਵੀ ਖਾਲਸਾ ਮਾਣ ਕਰਦਾ ਹੈ ਕਿ ਖਾਲਸਾ ਅਕਾਲ ਪੁਰਖ ਦਾ ਪਾਸ਼ਕ ਹੈ। ਅਸੀਂ ਕਿਸੇ ਦੀ ਫੋਟੋ ਨਹੀਂ ਮੰਨਦੇ, ਆਹ ਨਹੀਂ ਉਹ ਨਹੀਂ, ਬਹੁਤ ਕੁਛ ਗੱਲਾਂ ਬਾਤਾਂ ਹੋ ਰਹੀਆਂ। ਸੋ ਰਹੋ ਵਿਚਾਰ। ਸੋ ਦੂਸਰਾ ਰੂਪ ਮਹਾਰਾਜ ਕਹਿੰਦੇ, ਭਾਈ ਤੇਰੇ ਸਾਹਮਣੇ ਅਸੀਂ ਬੈਠੇ ਹਾਂ, ਸਰਗੁਣ ਸਰੂਪ ਹੈ। ਸਰਗੁਣ ਸਰੂਪ ਸਦਾ ਨਹੀਂ ਰਿਹਾ ਕਰਦਾ, ਲੇਕਿਨ ਨਿਰਾਕਾਰ ਦੀ ਉਪਾਸ਼ਨਾ ਭਗਤੀ ਕਿਵੇਂ ਕਰਾਂਗੇ? ਜਿਹਦੇ ਚ ਕੋਈ ਗੁਣ ਨਹੀਂ, ਕੋਈ ਔਗੁਣ ਵੀ ਨਹੀਂ, ਉਹਦੇ ਬਾਰੇ ਕੀ ਕਥਨ ਕਰਾਂਗੇ? ਜਿਹਦੇ ਚ ਔਗੁਣ ਹੋਣਗੇ ਆਪਾਂ ਉਹਦੀ ਨਿੰਦਿਆ ਕਰਾਂਗੇ, ਉਹਦੇ ਚ ਔਗੁਣ ਨੇ। ਜੇ ਗੁਣ ਹੋਣਗੇ ਤਾਂ ਗੁਣ ਕਹਾਂਗੇ, ਵਾਹਿਗੁਰੂ ਦੀ ਸਿਫਤ ਕਿਵੇਂ ਕਰੋਗੇ ਤੁਸੀਂ? ਜੋ ਅਸਚਰਜ ਰੂਪ ਹੈ, ਇਸੇ ਕਰਕੇ ਮਹਾਰਾਜ ਨੇ ਆਪਾਂ ਨੂੰ ਵਾਹਿਗੁਰੂ ਨਾਮ ਅਸਚਰਜ ਦਾ ਹੈ, ਇਹ ਨਾਮ ਦੀ ਬਖਸ਼ਿਸ਼ ਕੀਤੀ ਹੋਈ ਹੈ। ਤੇਰਾ ਸੋਹਣਾ ਨੱਖ ਜੇ ਲੰਬੜੇ ਬਾਲਾ, ਕੰਚਨ ਕਾਇਆ ਸੋਨੇ ਕੀ ਢਾਲਾ, ਜਪੋ ਤੁਸੀਂ ਸਹੇਲੀਓ, ਜਪਣ ਦਾ ਫਲ ਕੀ ਦੱਸਿਆ ਹੈ? ਜਮ ਦੁਆਰ ਨਾ ਹੋ ਖੜੀਆਂ, ਸਿੱਖ ਸੁਣੋ ਮਹੇਲੀਓ, ਕਤਰੀਆਂ ਹੋ ਕਰਕੇ ਇਹ ਗੁਰਸਿੱਖ ਸਿੱਖੀਓ, ਇਹ ਸਿੱਖਿਆ ਸੁਣ ਲਓ, ਜਮ ਦੇ ਦਰਵਾਜ਼ੇ ਤੇ ਨਹੀਂ ਫਿਰ ਖੜਾਂਗੇ ਆਪਾਂ। ਕਿਉਂ? ਗੁਰੂ ਨਾਨਕ ਦੇਵ ਦੇ ਦਰਵਾਜ਼ੇ ਤੇ ਜੋ ਖੜੇ ਹਾਂ, ਇਸ ਕਰਕੇ ਜਮ ਦੇ ਦਰਵਾਜ਼ੇ ਤੇ ਆਪਾਂ ਨੂੰ ਸਤਸੰਗ ਜੀ ਕੋਈ ਵੀ ਉੱਥੇ ਸੰਕਟ ਨਹੀਂ ਹੈ। ਸਤਸੰਗਤ ਜੀ ਦੂਸਰਾ ਸਰੂਪ ਸਰਗੁਣ ਸਰੂਪ ਹੈ, ਉਹ ਸਦਾ ਨਹੀਂ ਰਹਿੰਦਾ। ਭਗਤਾਂ ਦੀ ਭਾਵਨਾ ਜਨਮਾਂ ਜਨਮਾਂ ਦੀ ਹੁੰਦੀ ਹੈ ਕਿ ਹੇ ਮਹਾਰਾਜ ਦਰਸ਼ਨ ਇਹਨਾਂ ਅੱਖਾਂ ਨਾਲ ਹੋ ਜਾਣਗੇ। ਉਹ ਜਨਮਾਂ ਜਨਮਾਂ ਦੀ ਇੱਛਾ ਪੂਰੀ ਕਰਨ ਵਾਸਤੇ ਪਰਮੇਸ਼ਰ ਆਪਣਾ ਮਾਇਕੀ ਸ੍ਰਿਸ਼ਟੀ ਦੇ ਅੰਦਰ ਆਪਣਾ ਆਕਾਰ ਬਣਾ ਕੇ ਸਾਹਮਣੇ ਆਉਂਦਾ ਹੈ। ਬੜੇ ਬੜੇ ਭਗਤਾਂ ਨੂੰ ਦਰਸ਼ਨ ਦਿੱਤੇ, ਜਿਤਨੇ ਭਗਤ ਹਨ ਫਕੀਰ ਆਦਿਕ, ਰਵਿਦਾਸ ਜੀ ਆਦਿਕ, ਨਾਮਦੇਵ ਹਰਜੀਓ ਬਸੇ ਸੰਗ, ਨਾਮਦੇਵ ਦੇ ਹਰ ਵੇਲੇ ਕੋਲੇ ਕੋਲੇ ਤੁਰਿਆ ਫਿਰਦਾ ਸੀ। ਕਿਉਂ? ਇਕਦਮ ਝੰਗਿਆੜ ਮਾਰਦਾ ਸੀ ਜਦੋਂ ਕਿਤੇ ਦੁੱਖ ਆਉਂਦਾ ਸੀ। ਜਿਹੜਾ ਬੱਚਾ ਬਹੁਤਾ ਰੋਂਦਾ ਹੋਵੇ ਨਾ, ਮਾਂ ਉਹਦਾ ਭਰੋਸਾ ਨਹੀਂ ਕਰਦੀ, ਕੋਲੇ ਕੋਲੇ ਰਹਿੰਦੀ ਹੈ ਵੀ ਜੇ ਖਬਕੀ ਪਤਾ ਇਹਨੇ ਕਦੋਂ ਰੋ ਪੈਣਾ। ਜਿਹੜਾ ਭੋਲਾ ਭਾਲਾ ਵਿਚਾਰਾ ਰੋਂਦਾ, ਉਹ ਬੇਪਰਵਾਹ ਕੰਮ ਕਰਦੀ ਰਹਿੰਦੀ ਹੈ ਕਿ ਮੇਰਾ ਪੁੱਤਰ ਤਾਂ ਬਸ ਭੋਲਾ ਹੈ, ਚੁੱਪ ਕੀਤਾ ਪਿਆ ਰਹਿੰਦਾ, ਬੇਪਰਵਾਹ ਥੋੜਾ ਜਿਹਾ ਫਰਕ ਰੱਖਦੀ ਹੈ। ਇਸੇ ਤਰ੍ਹਾਂ ਸਤਸੰਗਤ ਜੀ, ਮਾੜਾ ਜਿਹਾ ਪਾਂਡਿਆਂ ਨੇ ਨਿਰਾਦਰ ਕਰਤਾ, ਸੂਦ ਸੂਦ ਕਰ ਮਾਰੋ ਠਾਇਓ, ਕਹਾਂ ਕਰੋ ਬਾਪ ਬੀਠਲਾ, ਮੂਹੇ ਹੂਏ ਜੋ ਮੁਕਤ ਦੇ ਹੋ ਗਏ, ਮੁਕਤ ਨਾ ਜਾਣਾ ਕੋਇਲਾ, ਇਹ ਪੰਡੀਆ ਮੋਕੋ ਢੇਡ ਕਹਿਤ ਹੈ, ਤੇਰੀ ਪਹਿਜ ਪਛਾਉਂਦੀ ਹੋਏਲਾ, ਤੇਰੀ ਪ੍ਰਤੱਗਿਆ ਪਿੱਛੇ ਹੋ ਰਹੀ ਹੈ, ਮੈਨੂੰ ਦੇੜ ਦੇੜ ਦੱਖਣ ਦੀ ਬੋਲੀ ਹੈ, ਚਮਾਰ ਚਮਾਰ ਕਰਕੇ ਸੂਦਰ ਸੂਦਰ ਕਰਕੇ ਕਹਿੰਦੇ ਹਨ, ਹੇ ਭਗਵਾਨ ਆ ਕੇ ਰੱਖਿਆ ਕਰ, ਮੰਦਰ ਘੁਮਾਉਣਾ ਪਿਆ, ਅੱਜ ਵੀ ਪ੍ਰਤੱਖ ਤੁਸੀਂ ਦੇਖਦੇ ਹੋ। ਲੇਕਿਨ ਭਗਤਾਂ ਤੇ ਗੁਰਸਿੱਖਾਂ ਦੀ ਅਵਸਥਾ ਚ ਖਾਲਸਾ ਜੀ ਚੇਤੇ ਰੱਖਿਓ, ਫਰਕ ਹੈ। ਗੁਰਸਿੱਖਾਂ ਨੇ ਭਾਣਾ ਮੰਨਿਆ, ਭਗਤਾਂ ਨੇ ਭਾਣਾ ਨਹੀਂ ਮੰਨਿਆ। ਭਾਣਾ ਮੰਨਣਾ ਬਹੁਤ ਹੀ ਔਖਾ ਹੈ। ਸਾਹਿਬਜ਼ਾਦਿਆਂ ਨੇ ਨਿਯਮਾਂ ਚ ਖੜ ਕੇ ਹਾਕਾਂ ਨਹੀਂ ਮਾਰੀਆਂ, ਫਿਰ ਹਰਗੀਤਰ ਪਾਤਸ਼ਾਹ ਕਿੱਥੇ ਲੋਗੇ, ਇੰਨੀ ਸਜ਼ਾ, ਅਸਹਿ ਸਰਾ ਸਜ਼ਾ ਇੱਥੇ ਖੜ ਕੇ ਸਹਾਰ ਰਹੇ ਹਾਂ, ਤੁਸੀਂ ਇੱਥੇ ਨਹੀਂ ਰੱਖਿਆ ਕਰੋ, ਗਾਹਾਂ ਕੀ ਰੱਖਿਆ ਕਰੋਗੇ, ਨਹੀਂ ਭਾਣਾ ਮੰਨਿਆ ਹੈ। ਭਗਤਾਂ ਨੇ ਸਤਸੰਗਤ ਜੀ ਹਾਕਾਂ ਮਾਰੀਆਂ, ਨਿਰਪਕੰਨਿਆ ਕੇ ਕਾਰਨ ਇੱਕ ਭਇਆ ਭੇਗ ਧਾਰੀ, ਕਾਮਾਰਥੀ ਸਵਾਰਥੀ ਬਾਕੀ ਪੈ ਸਵਾਰੀ, ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ ਹੈ, ਸਿੰਘ ਸਰਨ ਕਤ ਜਾਈਆ ਜੋ ਜੰਬਕ ਗ੍ਰਸ ਹੈ। ਨਿਵਾਜ ਤਾਂ ਸਦਨੇ ਵੀ ਚਿਣਿਆ ਸੀ, ਜਦ ਹੀ ਹਾਕਾਂ ਮਾਰੀਆਂ, ਜਦੋਂ ਕਿਹਾ ਮੈਂ ਨਹੀਂ ਕੁਛ ਹੋ ਨਹੀਂ, ਕੁਛ ਆਹ ਨਾ ਮੋਰਾ, ਅਵਸਰ ਲੱਜਾ ਰੱਖ ਲਿਓ ਸਦਨਾ ਜਲ ਤੋਰਾ, ਜਦ ਹੀ ਪ੍ਰਗਟਾਈ ਸੀ ਕਲਾ ਦਿਖਾਈ, ਇੱਟਾਂ ਉੱਡ ਉੱਡ ਕੇ ਸਤ ਸਮਝੀ ਜੁਰਮਾਣਿਆਂ ਦੇ ਮੱਥਿਆਂ ਚ ਡੱਗਣਾ ਸਭ ਨੱਠ ਗਏ, ਸਦਨਾ ਕੱਲਾ ਪ੍ਰਾਗਰਾਜ ਤੀਰ ਤੇ ਖੜਾ ਰਹਿ ਗਿਆ ਕਿਲੇ ਦੀ ਨਿਉਂ ਦੇ ਅੰਦਰ। ਸਤ ਸੰਗਤ ਜੀ ਉਹ ਸਾਕਾਰ ਰੂਪ ਹੋ ਕਰਕੇ ਦਰਸ਼ਨ ਦਿੰਦਾ ਹੈ। ਆਪਾਂ ਆਪਣੇ ਹਿਰਦੇ ਝਾਤੀ ਮਾਰੀਏ, ਪੁੱਛੋ ਕਿਸੇ ਗੁਰਸਿੱਖ ਨੂੰ, ਵੀ ਤੂੰ ਗੁਰੂ ਘਰ ਜਾਂਦਾ ਹੈ, ਅੰਮ੍ਰਿਤ ਛਕਿਆ ਹੈ, ਤੇਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਇੱਛਾ ਹੈ, ਕਦੇ ਨਨਕਾਰ ਨਹੀਂ ਕਰੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਦਰਸ਼ਨਾਂ ਦੀ ਇੱਛਾ ਹੈ, ਕਹੇਗਾ ਇਦੋਂ ਉਦਣ ਭਾਗ ਕਿੰਨੇ ਜਗ ਹੋਣਗੇ ਜਿਸ ਦਿਨ ਮੇਰੇ ਦਰਸ਼ਨ ਮੈਨੂੰ ਹੋ ਜਾਣਗੇ। ਸੋ ਸਾਕਾਰ ਰੂਪ ਹੈ। ਤੀਜਾ ਰੂਪ ਖਾਲਸਾ ਜੀ ਆ ਸ਼ਬਦ ਦਾ ਕੀਰਤਨ ਹੋ ਰਿਹਾ, ਬਿਰਤੀ ਇਕਾਗਰ ਹੋ ਰਹੀ ਹੈ ਗੁਰਸਿੱਖ ਦੀ, ਔਰ ਆਨੰਦ ਮਾਣ ਰਿਹਾ ਹੈ। ਇਸ ਆਨੰਦ ਦੀ ਕੋਈ ਕੀਮਤ ਨਹੀਂ ਹੈ। ਇਸ ਕਰਕੇ ਕਲਯੁਗ ਦੇ ਸਮੇਂ ਚ ਸਾਧ ਸੰਗਤ ਜੀ ਵਾਹਿਗੁਰੂ ਦੇ ਜਿਹੜੀ ਉਪਾਸ਼ਨਾ, ਕਦੇ ਆਪਸ ਵਿੱਚ ਹੀ ਝਗੜਨਾ ਨਹੀਂ। ਜਿਹੜੇ ਸਰਗੁਣ ਦੇ ਉਪਾਸ਼ਕ ਨੇ, ਉਹ ਫੋਟੋਆਂ ਆਦਿਕਾਂ ਦਾ ਧਿਆਨ ਧਾਰਦੇ, ਬਿਰਤੀ ਟਿਕਾਉਂਦੇ, ਪਤਾ ਲੱਗਦਾ ਜੇ ਕਿਸੇ ਮਾਰਗ ਤੇ ਚੱਲਣਾ ਹੋਵੇ, ਗੱਲਾਂ ਬਾਤਾਂ ਤਾਂ ਗੱਲੀ ਹੱਸੋ ਹਾਗਣ ਭੈਣੇ ਕੰਤ ਨ ਕਮੂ ਮੈਂ ਮਿਲਿਆ। ਲੇਕਿਨ ਜੇ ਕੋਈ ਨਿਰਾਕਾਰ ਦਾ ਉਪਾਸ਼ਕ ਹੈ, ਉਹ ਵੀ ਖਾਲਸਾ ਧੰਮਤਾ ਯੋਗ ਹੈ। ਜੇ ਕੋਈ ਸਾਕਾਰ ਦੀ ਪੂਜਾ ਕਰਦਾ ਹੈ, ਹੈ ਤਾਂ ਧਾਰਮਿਕ ਮਾਇੰਡ, ਹਮੇਸ਼ਾ ਵਾਸਤੇ ਪਾਪੀ ਤਾਂ ਨਹੀਂ ਹੈ, ਉਹ ਪੁੰਨੀ ਪੁਰਸ਼ ਹੈ, ਪੂਰਵਲੇ ਪੁੰਨ ਨੇ, ਧਿਆਨ ਧਾਰਦਾ ਹੈ। ਇਸੇ ਤਰ੍ਹਾਂ ਗੁਰੂ ਕਾ ਸ਼ਬਦ ਤੀਸਰਾ ਰੂਪ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬਹੁਰਾਨ। ਅੱਜ ਵਰਤਮਾਨ ਸਮੇਂ ਦੇ ਅੰਦਰ ਗੁਰੂ ਨਾਨਕ ਦੇਵ ਦਸਾਂ ਜੋਤਾਂ ਚ ਵਰਤ ਕੇ ਅੱਜ ਸ਼ਬਦ ਰੂਪ ਹੋ ਕਰਕੇ ਵਰਤ ਰਹੇ ਹਨ। ਜਿਨ੍ਹਾਂ ਗੁਰਸਿੱਖਾਂ ਨੇ ਸ਼ਬਦ ਦੇ ਨੂੰ ਸਤਸੰਗੀ ਹਿਰਦੇ ਚ ਵਸਾਇਆ, ਉੱਥੇ ਸਾਕਾਰ ਰੂਪ ਹੋਣ ਵੇਲੇ ਵੀ ਸਤਸੰਗ ਜੀ ਕੋਈ ਉਸ ਨੂੰ ਵੱਡੀ ਬਾਤ ਨਹੀਂ ਹੈ। ਆਪ ਜੀ ਕੀਰਤਨ ਸੁਣ ਰਹੇ ਸੀ, ਪ੍ਰਭ ਕੀਜੀਏ ਕਿਰਪਾ ਨਿਦਾਨ, ਹਮ ਹਰ ਗੁਣ ਗਾਵੇਂਗੇ। ਹਰੀ ਦੇ ਗੁਣ ਕਦੋਂ ਗਾਵਾਂਗੇ? ਜਦ ਤੁਸੀਂ ਗਣ ਨਾਲ ਲਾ ਲਾਵੋਗੇ। ਹਰੀ ਦੇ ਗੁਣ ਗਾਉਂਦੇ ਹਾਂ, ਸਾਨੂੰ ਲਾਭ ਕੀ ਹੋਵੇਗਾ? ਜੋਤੀ ਜੋਤ ਰੜਾਏ, ਜੋਤ ਰਲ ਜਾਵੇਗੇ। ਤੁਸੀਂ ਜੋਤੀ ਸਰੂਪ, ਪ੍ਰਕਾਸ਼ ਸਰੂਪ ਹੋ, ਜਿਹੜੀ ਸਾਡੀ ਪਰਤਕ ਜੋਤ ਹੈ ਨਾ, ਜਿਹਨੂੰ ਆਤਮਾ ਕਹਿੰਦੇ ਹੈ, ਤੇਰੇ ਸਰੂਪ ਵਿੱਚ ਹੀ ਅਭੇਦ ਹੋ ਜਾਵਾਂਗੇ। ਸਾਡਾ 84 ਲੱਖ ਜੂਨਾਂ ਦਾ ਚੱਕਰ ਚੱਕਿਆ ਜਾਵੇਗਾ ਜਦੋਂ ਐਸੇ ਸ਼ਬਦਾਂ ਦਾ ਕੀਰਤਨ ਹੁੰਦਾ। ਗੁਰਸਿੱਖ ਦੀ ਵਿਰਤੀ ਇਕਾਗਰ ਹੋਵੇ ਭਗਤੇ ਸਰੋਤੇ ਦੀ। ਖਾਲਸਾ ਜੀ, ਸਤਿਯੁਗ ਕਿਉਂ ਨਹੀਂ ਵਰਤਾਇਆ ਕਲਯੁਗ ਦੇ ਅੰਦਰ ਮਹਾਰਾਜ ਜੀ ਨੇ? ਇਸ ਕਰਕੇ ਸਾਰੀ ਦੁਨੀਆਂ ਕਹਿੰਦੀ ਹੈ ਕਿ ਸੇ ਸਤਿਗੁਰੂ ਨਾਨਕ ਦੇਵ ਜੀ, ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਕਲਯੁਗ ਤੁਸੀਂ ਸਤਿਯੁਗ ਵਰਤਾ ਕੇ ਰੱਖ ਦਿੱਤਾ ਹੈ। ਜਹਾਂ ਬਕੁੰਠ ਜਹਾਂ ਸੰਤ ਵਾਸਾ, ਉੱਥੇ ਬਕੁੰਠ ਧਾਮ ਹੀ ਹੈ। ਸੋ ਪ੍ਰੇਮੀਓ, ਵਿਰਤੀਆਂ ਨੂੰ ਕਾਗਰ ਕਰੋ। ਦੇਰ ਹੋ ਗਈ ਪਿਛਲੇ ਸਾਲ, ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅੰਮ੍ਰਿਤਮਈ ਕਥਾ, ਇਹ ਖਾਲਸੇ ਦੀ ਸਰਗੁਣ ਸਰੂਪ ਦੀ ਉਪਾਸ਼ਨਾ ਹੈ। ਗੁਰੂ ਕੇ ਇਤਿਹਾਸ ਨੂੰ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਇਹਨਾਂ ਨੂੰ ਵਿਚਾਰਨਾ ਕੇਵਲ ਬੋਧ ਵਾਸਤੇ ਨਹੀਂ, ਇਹ ਸਾਡੀ ਉਪਾਸ਼ਨਾ ਹੈ। ਉਹਨਾਂ ਚਿਰ ਆਪਣੇ ਗੁਰੂ ਆਪਣੇ ਇਸ਼ਟ ਵਿੱਚ ਧਿਆਨ ਲੱਗਿਆ ਰਹਿੰਦਾ ਹੈ। ਬਿਰਤੀ ਅਖਿੰਡਦੀ ਨਹੀਂ ਹੈ, ਉਹ ਪ੍ਰੇਮ ਦੀ ਲਪੇਟ ਵਿੱਚ ਰਹਿ ਕੇ ਮਨ ਨੂੰ ਜਦੋਂ ਆਪਾਂ ਕਥਾ ਸੁਣਾਂਗੇ, ਉਹ ਸਤਸੰਗ ਦੀ ਘੜੀਆਂ ਸਫਲ ਹੋਣਗੀਆਂ। ਹਮੇਸ਼ਾ ਵਾਸਤੇ ਹੀਰੇ ਜਵਾਹਰਾਤਾਂ ਦੀ ਕੀਮਤ ਥਾਂ ਥਾਂ 'ਤੇ ਨਹੀਂ ਪੈਂਦੀ ਹੈ। ਵੱਡੇ ਵੱਡੇ ਸਰਾਫਾਂ ਜੌਹਰੀਆਂ ਦੀਆਂ ਦੁਕਾਨਾਂ 'ਤੇ ਉਹਨਾਂ ਦੀ ਕੀਮਤ ਪੈਂਦੀ ਹੈ। ਆਹ ਜਿਹੜੀ ਸਤਸੰਗ ਸੰਗਤ 'ਚ ਘੜੀ ਬਤੀਤ ਕਰਾਂਗੇ, ਇਸ ਸਮੇਂ ਦੀ ਕੀਮਤ ਜਦੋਂ ਪਵੇਗੀ ਨਾ ਪਰਲੋਕ ਵਿੱਚ, ਉਦੋਂ ਅੱਖਾਂ ਖੁੱਲਣਗੀਆਂ ਮਨ। ਜੇ ਮੈਨੂੰ ਪਤਾ ਹੁੰਦਾ ਵੀ ਸੰਗਤ ਦਾ ਏਡਾ ਵੱਡਾ ਫਲ ਹੈ, ਮੈਂ ਤਾਂ ਸੁਬਹਾ ਸ਼ਾਮ ਕਦੇ ਵੀ ਨਾ ਤਿਆਗਦਾ। ਸੋ ਪੂਰਨ ਗੁਰੂ ਕੇ ਗੁਰਮੁਖ ਗੁਰਸਿੱਖਾਂ ਤੋਂ ਸੁਣੀਦਾ ਹੈ, ਗੁਰੂ ਕੀ ਬਾਣੀ ਦੁਆਰਾ ਇਹ ਬੋਧ ਪ੍ਰਾਪਤ ਹੁੰਦਾ ਹੈ। ਖੋਜਤ ਖੋਜਤ ਸੁਣੀਆ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਉਹ ਸੰਗਤ ਵਿੱਚ ਖਾਲਸਾ ਜੀ, ਆਪਾਂ ਸਾਰੇ ਭੈਣ ਭਾਈ ਸੁਸ਼ੋਭਿਤ ਹਾਂ, ਵਿਰਤੀਆਂ ਨੂੰ ਕਾਗਰ ਕਰੀਏ। ਆਪ ਗੁਰੂ ਨਾਨਕ ਦੇਵ ਸਾਹਿਬ ਜੀ, ਕਲਯੁਗ ਵਧਾਰਿਆ ਗੁਰਦੇਵ, ਮਲ ਮੂਤ ਮੂੜ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ। ਜਿਨ੍ਹਾਂ ਜਿਨ੍ਹਾਂ ਨੇ ਉਪਾਸ਼ਨਾ ਕੀਤੀ, ਸੀਰ ਕਰਕੇ ਸੇਵਨ ਕੀਤਾ, ਉਹਨਾਂ ਨੂੰ ਮਾਰ ਨੇ ਪਵਿੱਤਰਤਾ ਬਖਸ਼ਿਸ਼ ਕਰ ਦਿੱਤੀ। ਸੋ ਪ੍ਰੇਮੀਓ, ਆਪ ਸੱਚੇ ਪਾਤਸ਼ਾਹ ਪੂਰਬ ਦੇ ਆਦੇਸ਼ ਵਿੱਚ ਵਿਚਰ ਰਹੇ ਸਨ। ਉੱਥੋਂ ਆਪ ਜੀ ਸਮੁੰਦਰਾਂ ਦੇ ਟਾਪੂਆਂ ਵੱਲ, ਜਿੱਥੇ ਰਾਜੇ ਸ਼ਿਵ ਨਾਭ ਵਰਗੇ ਤੜਫਦੇ ਸੀ, ਮਨਸੁਖ ਵਪਾਰੀ ਸ਼ਾਹੂਕਾਰ ਦੀ ਸੰਗਤ ਕਰਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਇੱਛਾ ਹੋਈ, ਐਸਾ ਮਨ ਚ ਵਿਰਾਗ ਜਾਗ ਗਿਆ। ਬਿਰਛਾ ਨੂੰ ਪੁੱਛਦਾ, ਉਹ ਬਿਰਛੋ, ਗੁਰੂ ਨਾਨਕ ਦੇਵ ਜੀ ਨਹੀਂ ਦੇਖੇ? ਤੇਤੇ ਦੇ ਅੰਦਰ ਰਮਾਇਣ ਨੂੰ ਵਿਚਾਰ ਕੇ ਦੇਖਿਓ, ਜਿਸ ਵੇਲੇ ਵਿਛੋੜਾ ਹੋਇਆ ਸੀਤਾ ਤੋਂ, ਰਾਮ ਚੰਦਰ ਪੁੱਛਦਾ ਫਿਰਦਾ, ਉਹ ਜੰਗਲ ਦੇ ਪੰਛੀਓ, ਮੇਰੀ ਸੀਤਾ ਨਹੀਂ ਦੇਖੀ? ਤਲਾਅ ਕੋਲੇ ਜਾ ਕੇ ਕਹਿੰਦਾ, ਹੇ ਤਲਾਅ, ਤੇਰੇ ਕੋਲੇ ਪਾਣੀ ਪੀਣ ਨਹੀਂ ਆਈ? ਜਿਹਦਾ ਜਿਸਦੇ ਨਾਲ ਹਿੱਤ ਹੁੰਦਾ ਉਹਦਾ ਵਿਛੋੜਾ ਹੋ ਜੇ, ਜਿਸ ਤਰ੍ਹਾਂ ਲੱਗੀਆਂ ਸੋਈ ਜਾਣੇ, ਕੌਣ ਜਾਣੇ ਪੀਰ ਪਰਾਈ। ਤੋ ਸਤ ਸੰਗਤ ਜੀ, ਐਡਾ ਤੀਬਰ ਵਿਰਾਗ ਜਾਗਿਆ ਗੁਰੂ ਨਾਨਕ ਦੇਵ ਸਾਹਿਬ ਜੀ ਦਾ, ਲਗਨ ਲੱਗੀ। ਸਤਿਗੁਰੂ ਜੀ ਉੱਥੇ ਸਮੁੰਦਰਾਂ 'ਚ ਟਾਪੂਆਂ 'ਚ ਜਾ ਕੇ ਦਰਸ਼ਨ ਦਿੱਤੇ, ਉਸ ਨੂੰ ਉਪਦੇਸ਼ ਦਿੱਤਾ। ਉਨੀ ਦਿਨੀ ਆਪਣੇ ਦੇਸ਼ ਦੇ ਅੰਦਰ ਜੋਗੀਆਂ ਦਾ ਬੋਲਬਾਲਾ ਸੀ ਖਾਲਸਾ ਜੀ, ਜਦੋਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਇੱਕ ਪਾਸੇ ਤੁਰਕਾਂ ਦਾ ਰਾਜ ਸੀ, ਲੋਧੀ ਖਾਨਦਾਨ ਦਾ, ਇਹ ਜੁਰਮ ਕਰ ਰਹੇ ਸੀ। ਦੂਜੇ ਪਾਸੇ ਪੁਰਾਤਨ ਰਹੁ ਰੀਤੀ ਚੱਲੀ ਆ ਰਹੀ ਸੀ, ਗੋਰਖਨਾਥ ਵਰਗੇ ਸਿੱਧ ਯੋਗੀਆਂ ਦਾ ਪ੍ਰਭਾਵ ਸੀ। ਥਾਂ ਥਾਂ ਤੇ ਸਤਸੰਗ ਜੀ ਇਹ ਕਹਿੰਦੇ ਸੀ ਵੀ ਯੋਗ ਸਾਧਨਾ ਨੂੰ ਗ੍ਰਹਿਣ ਕਰੋ, ਯੋਗ ਜਗ ਨਿਹਫਲ ਤੇ ਜਾਣੋ, ਜੋ ਹਰ ਜਸ ਵਸਰਾਵ ਹੈ। ਉਹ ਆਪ ਜੀ ਨੇ ਉਹਨਾਂ ਦੇ ਦੁੱਖਨ ਰੂਪ ਬਚਨਾਂ ਨੂੰ ਭੁੱਖਣ ਰੂਪ ਬਣਾ ਕੇ ਭਗਤ ਯੋਗ ਦੱਸਿਆ ਕਿ ਭਗਤ ਯੋਗ ਕਿਹਨੂੰ ਕਹਿੰਦੇ ਹੈ, ਹੱਠ ਯੋਗ ਕਿਹਨੂੰ ਕਹਿੰਦੇ ਹੈ। ਯਮ ਨੇਮ ਪ੍ਰਾਣਾਯਾਮ ਧਾਰਨਾ ਧਿਆਨ ਆਦਿਕ ਅਠੰਗ ਯੋਗ ਦੇ ਬੰਨੇ ਹੈ। ਆਪਾਂ ਵੀ ਅੱਜ ਕੱਲ੍ਹ ਯੋਗ ਨੂੰ ਗ੍ਰਹਿਣ ਕਰਦੇ ਹਾਂ, ਉਹ ਕੇਵਲ ਸਤਸੰਗਤ ਜੀ ਦੇਹ ਦੀ ਤੰਦਰੁਸਤੀ ਵਾਸਤੇ ਸਮਝ ਲੈਣਾ, ਨਹੀਂ ਤਾਂ ਯੋਗ ਸਾਧਨ ਅੱਜ ਕੱਲ੍ਹ ਦੇਹਾਂ ਕਮਜ਼ੋਰ ਨੇ, ਨਹੀਂ ਹੋ ਸਕਦੀਆਂ। ਸੋ ਇਸੇ ਕਰਕੇ ਆਪ ਜੀ ਨੇ ਭਗਤ ਯੋਗ ਦਰਸਾਇਆ ਕਲਯੁਗ ਦੇ ਜੀਵਾਂ ਨੂੰ, ਕਲਪਨਾ ਦੇ ਭਰਿਆ ਹੋਇਆਂ ਨੂੰ, ਔਰ ਰੋਗਾਂ ਕਰਕੇ ਜਰਜਰੀ ਭੂਤ ਸਰੀਰਾਂ ਨੂੰ, ਇਹਨਾਂ ਦੇ ਭਰਾ ਦੋਚ ਕੇ ਆਪ ਜੀ ਨੇ ਭਾਉ ਭਗਤੀ ਦੇ ਲੜ ਲਾਇਆ ਹੈ। ਐਸੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸ਼ਿਵ ਨਾਭ ਨੂੰ ਨਿਹਾਲ ਕਰਕੇ ਜਿਸ ਪ੍ਰਕਾਰ ਅੱਗੇ ਸਤਸੰਗਤ ਜੀ ਕਥਾ ਆ ਰਹੀ ਹੈ ਉਹ ਆਪਾਂ ਵਿਅਕਤੀਆਂ ਨੂੰ ਇਕਾਗਰ ਕਰੋ ਸੁਣੋ। ਪਹਿਲਾਂ ਭਾਈ ਸਾਹਿਬ ਜੀ ਗੁਰੂ ਸਾਹਿਬ ਦੇ ਚਰਨਾਂ ਦਾ ਪ੍ਰਤਾਪ ਦੱਸਦੇ ਹਨ, ਮੰਗਲ ਕਰਦੇ ਨੇ, ਸੁਣੋ।
ਸ੍ਰੀ ਗੁਰਪਦ ਨਖ ਕ੍ਰਾਂਤ ਜੋ
ਇੱਕ ਸਿੱਖੋ ਸ੍ਰੋਮਣੀ ਗੁਰੂ ਨਾਨਕ ਦੇਵ ਜੀ ਦੇ ਚਰਨ ਐਸੇ ਉੱਤਮ ਹਨ, ਉਹਨਾਂ ਦੇ ਚਰਨਾਂ ਦੇ ਜਿਹੜੇ ਨਹੁੰ ਨੇ ਨਾ ਉਹਨਾਂ ਦੀ ਕ੍ਰਾਂਤੀ ਜਿਹੜਾ ਪ੍ਰਕਾਸ਼ ਹੈ,
ਚਿੰਤਾ ਮਨ ਹੈ ਸਮਾਨ,
ਉਹ ਕਿਹਦੀ ਤੁਲਤਾ ਦੇਈਏ। ਚਿੰਤਾ ਮਣੀ ਸੁਣੀ ਹੈ, ਸ੍ਰੀਮਣ ਰੰਭਾ ਬਾਰਨੀ ਧਨਕ ਧਨੰਤਰ ਬਾਜ ਵਿਖੂ ਤੇਨ ਸੰਕਲਪ ਤਰ ਸੰਖਮੀ ਗਜਰਾਜ। ਇਹ 14 ਰਤਨ ਕੱਢੇ ਨੇ ਜਦੋਂ ਸਮੁੰਦਰ ਰਿੜਕਿਆ ਹੈ। ਉਹ ਜਿਹੜੀ ਚਿੰਤਾ ਮਣੀ ਹੈ ਜਿਹਦੇ ਕੋਲੇ ਹੋਵੇ ਉਹਦੀਆਂ ਸਾਰੀਆਂ ਕਾਮਨਾ ਪੂਰੀਆਂ ਕਰ ਦਿੰਦੀ ਹੈ। ਲੇਕਿਨ ਬੜੀ ਸਚਰਜਤ ਆਈ ਹੈ, ਤੁਹਾਨੂੰ ਮੁਕਤੀ ਨਹੀਂ ਦਿੰਦੀ, ਜੰਮਣ ਮਰਨ ਨਹੀਂ ਮੇਟਦੀ ਹੈ, ਪਦਾਰਥ ਸਾਰੇ ਦੇ ਦੇਵੇਗੀ। ਕਾਮ ਤੇ ਨਾਦਕ ਇਹ ਰਤਨਾ ਚੋਂ ਮੰਨੇ ਹੈ, ਕਲਪ ਧਰ ਬਿਰਛ ਪਾਰ ਜਾਤ ਗੋਪੀ ਲਾਇਆ ਬਿੰਦਰਾਵਨ ਮੈਂ ਰੰਗ ਕੀਆ, ਐਸੇ ਕੌਤਕ ਕੀਤੇ ਕ੍ਰਿਸ਼ਨ ਭਗਵਾਨ ਨੇ ਦੁਆਪਰ ਦੇ ਅੰਦਰ। ਉਹ ਤੁਹਾਨੂੰ ਪਦਾਰਥ ਦੇ ਸਕਦੇ, ਲੇਕਿਨ ਸਿੱਖੋ ਜਿਉਂ ਜਨਮੈ ਜਲ ਆਇਕ ਟਾਨਾ ਤੋਂ ਜੋਤੀ ਸੰਗ ਜੋਤ ਸਮਾਨ, ਐਸੀ ਮੋਕਸ਼ ਬੜੀ ਦੁਰਲੱਭ ਹੈ, ਇਹ ਗੁਰੂ ਬਿਨਾਂ ਕੌਣ ਦੇਵੇ। ਸਤਿਗੁਰਾਂ ਦੇ ਚਰਨ ਖਾਲਸਾ ਜੀ, ਉਹ ਚਿੰਤਾ ਮਣੀ ਦੀ ਉਪਮਾ ਦਿੱਤੀ ਜਾ ਰਹੀ ਹੈ, ਜਿਵੇਂ ਉਹ ਸਾਰੀਆਂ ਚਿਤਵੀਆਂ ਪੂਰੀਆਂ ਕਰਦੀ ਹੈ, ਇਸ ਤਰ੍ਹਾਂ ਗੁਰਸਿੱਖਾਂ ਦੇ ਹਿਰਦੇ ਦੀਆਂ ਜੋ ਵੀ ਚਿਤਵਣੀਆਂ ਕਾਮਨਾ ਹਨ ਉਹ ਪੂਰੀਆਂ ਕਰ ਦਿੰਦੇ ਹੈ, ਜਿਨ੍ਹਾਂ ਨੇ ਮਹਾਰਾਜ ਦੇ ਇੱਕ ਛੋਟੇ ਜਿਹੇ ਨਹੁੰ ਨੂੰ ਵੀ ਤੱਕ ਲਿਆ।
ਮੰਗਲ ਸਰਬਦਾ
ਜੋ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਧਾਰਦਾ ਹੈ ਉਹਨੂੰ ਸਰਬਦਾ ਮੰਗਲ, ਸਾਰਿਆਂ ਸਮੇਂ ਸਤਸੰਗ ਦੀ ਖੁਸ਼ੀਆਂ ਹੀ ਖੁਸ਼ੀਆਂ ਹਨ, ਕਦੇ ਮਨ ਉਦਾਸ ਨਹੀਂ ਹੁੰਦਾ।
ਵਿਘਨ ਦੋਖ ਗਨ ਹਾਨ,
ਬਹੁਤ ਸਾਰੇ ਜਿਹੜੇ ਪਾਪ ਹਨ ਤੁਹਾਡੇ ਵਿਵਹਾਰਾਂ ਚ ਵਿਘਨ ਪੈਂਦੇ ਹਨ, ਇਹ ਸਾਰੇ ਖਤਮ ਹੋ ਜਾਂਦੇ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਾਰਿਆ ਹੈ। ਸੋ ਸਾਧ ਸੰਗਤ ਜੀ, ਅੱਜ ਹਿਰਦੇ ਸ਼ਬਦ ਚਰਨ ਸਤਿਗੁਰ ਕੋ ਨਾਨਕ ਵਾਧੇ ਉਪਾਲ, ਇਹ ਗੁਰੂ ਘਰ ਦੀ ਪ੍ਰਥਾ ਹੈ ਕਿ ਅੱਜ ਦੇ ਸਮੇਂ ਆਪਾਂ ਕਿਹੜੇ ਚਰਨਾਂ ਦਾ ਧਿਆਨ ਧਾਰੀਏ। ਉਨੀ ਦਿਨੀ ਭਾਈ ਗੋਂਦੇ ਵਰਗੇ ਕਾਬਲ ਚ ਬੈਠੇ ਹੀ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਿਆ। ਆਪ ਜੀ ਕੀਰਤਪੁਰ ਸਾਹਿਬ ਸੁਭਾਏਮਾਨ ਬੈਠੇ ਹੀ ਰਹੇ 10-11 ਵਜਦੇ ਤੱਕ ਸਿੰਘਾਸਣ ਤੇ। ਸਿੱਖਾਂ ਨੇ ਪੁੱਛਿਆ ਮਹਾਰਾਜ ਅੱਜ ਉੱਠੇ ਨੀ, ਕਹਿੰਦੇ ਭਾਈ ਭਾਈ ਗੋਂਦਾ ਧਿਆਨ ਵਿੱਚ ਸਾਡੇ ਚਰਨ ਪਕੜੀ ਬੈਠਾ ਸੀ, ਅਸੀਂ ਆਖਿਆ ਜੇ ਚਰਨ ਹਿਲਾ ਲੇ ਤਾਂ ਸਿੱਖ ਦੀ ਬਿਰਤੀ ਉਖੜ ਜਾਊਗੀ, ਤਾਂ ਅਸੀਂ ਬੈਠੇ ਰਹੇ ਹਾਂ। ਉਹ ਗੁਰਸਿੱਖ ਵੀ ਧਨ ਸੀ ਜਿਨ੍ਹਾਂ ਨੇ ਭਾਈ ਉਹਨਾਂ ਚਰਨਾਂ ਦਾ ਧਿਆਨ ਧਾਰਿਆ, ਉਹ ਗੁਰਸਿੱਖ ਵੀ ਧਨ ਨੇ ਜਿਹੜੇ ਭਾਈ ਸ਼ਬਦ ਰੂਪ ਚਰਨਾਂ ਦਾ ਧਿਆਨ ਧਾਰਦੇ ਨੇ। ਵਾਦ ਵਿਵਾਦ ਕਦੇ ਕਿਸੇ ਦਾ ਨਹੀਂ ਕਰਨਾ ਹੈ, ਇਹਦੇ ਵਿੱਚ ਸਤਸੰਗ ਦੀ ਵਿਖੇਪਤਾ ਹੀ ਹੈ, ਕਲੇਸ਼ ਹੀ ਹਨ, ਲਾਭ ਕੁਛ ਨਹੀਂ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਇੱਕ ਤਰ੍ਹਾਂ ਦੇ ਕਦੇ ਅਧਿਕਾਰੀ ਨਹੀਂ ਹੋਇਆ ਕਰਦੇ। ਆ ਪੁੱਛੋ ਮਾਸਟਰਾਂ ਪੜ੍ਹਾਉਣ ਵਾਲਿਆਂ ਨੂੰ, ਇੱਕ ਤਰ੍ਹਾਂ ਦੇ ਵਿਦਿਆਰਥੀ ਨੇ, ਕੋਈ ਮੋਟੀ ਬੁੱਧੀ ਵਾਲਾ ਹੈ, ਕੋਈ ਚਤਰ ਹੈ, ਉਹਨਾਂ ਨੂੰ ਸਾਰਿਆਂ ਨੂੰ ਪੜ੍ਹਾਉਣ ਵਾਸਤੇ ਅੱਡ ਅੱਡ ਫਾਲਮੂਲੇ ਵਰਤੇ ਜਾਂਦੇ ਹਨ, ਜਿਹੜਾ ਸਿਆਣਾ ਮਾਸਟਰ ਹੁੰਦਾ। ਇਸੇ ਤਰ੍ਹਾਂ ਗੁਰੂ ਘਰ ਵਿੱਚ ਵੀ ਅੰਮ੍ਰਿਤਮਈ ਬਾਣੀ ਦੁਆਰਾ ਜਿਹੜਾ ਉਪਦੇਸ਼ ਹੈ ਭਗਤੀ ਦੀ ਯੁਗਤੀ ਢੰਗ, ਇਹ ਇੱਕ ਨਹੀਂ ਹੋਇਆ ਕਰਦਾ, ਔਰ ਦੂਜੇ ਨੂੰ ਟੋਕ ਟਕਾਈ ਬਹੁਤ ਘੱਟ ਕਰਨੀ ਚਾਹੀਏ। ਸੋ ਸਤ ਸੰਗਤ ਜੀ, ਆਪ ਜੀ ਇੱਥੇ ਫਰਮਾ ਰਹੇ ਨੇ, ਹੇ ਗੁਰਸਿੱਖੋ ਐਸੇ ਸਤਿਗੁਰੂ ਨਾਨਕ ਦੇਵ ਜੀ ਦੇ ਜਿਹੜੇ ਚਰਨ ਹਨ ਜਿਨ੍ਹਾਂ ਨੇ ਧਿਆਨ ਧਾਰ ਲਿਆ ਨਾ ਕੇਰਾਂ, ਉਹ ਉਧਰ ਗਏ, ਕਿਤਨੀਆਂ ਕਾਪਾਂ ਸਾਖੀਆਂ ਵਿਚਾਰ ਲਈਏ। ਤੁਰਸਾਂ ਦਾਸੀ ਸੀ ਮਾਤਾ ਤ੍ਰਿਪਤਾ ਨੇ ਕੀ ਕਿਹਾ, ਆਪ ਜੀ ਪਰਾ ਭਗਤਾਂ ਵਾਲੀ ਅਵਸਥਾ ਚ ਰਿਹਾ ਕਰਦੇ, ਚਾਦਰਾ ਰਹਿਣਾ, ਮੌਜ ਨਾ ਪਏ ਰਹਿਣਾ, ਬੋਲਣਾ ਕਿਸੇ ਨਾਲ ਨਾ। ਮਾਤਾ ਤ੍ਰਿਪਤਾ ਦੇ ਮਨ ਵਿੱਚ ਭ੍ਰਾਂਤੀ ਹੋਈ, ਮੇਰੇ ਪੁੱਤਰ ਨੂੰ ਕੋਈ ਗੁਪਤ ਰੋਗ ਹੈ, ਦੱਸਦਾ ਹੈ, ਇਉਂ ਨਹੀਂ ਪਤਾ ਕਿ ਆਪਣੀ ਮੌਜ ਵਿੱਚ ਹਨ, ਅਕਾਲ ਪੁਰਖ ਦਾ ਸਰੂਪ ਹਨ। ਭੋਜਨ ਤਿਆਰ ਕੀਤਾ ਹੈ, ਦਾਸੀ ਨੂੰ ਕਹਿੰਦੀ ਤੁਰਸਾ ਮੇਰਾ ਪੁੱਤਰ ਅੰਦਰ ਬਰਾਜਿਆ ਹੋਇਆ, ਉਹਨੂੰ ਬੁਲਾ, ਤਾਜ਼ਾ ਤਾਜ਼ਾ ਫੁਲਕਾ ਛਕ ਦੇਵੇ। ਜਦੋਂ ਗਈ ਪੂਰਬਲੇ ਭਾਗ ਜਾਗ ਪਏ, ਸਤਿਗੁਰੂ ਜੀ ਦਾ ਖੱਬਾ ਚਰਨ ਚਾਦਰਿਓ ਬਾਹਰ ਨੰਗਾ ਸੀ, ਸੋਚਣ ਲੱਗ ਗਈ ਕਿ ਲੋਕ ਇਹਨਾਂ ਤੇ ਭਾਵਨਾ ਰੱਖਦੇ ਨੇ, ਰਾਏ ਬੁਲਾਰ ਵਰਗੇ ਤਰ ਗਏ ਵੀ ਮੈਂ ਇਹਨਾਂ ਦਾ ਚਰਨੀ ਚੁੰਮ ਲਵਾਂ, ਮੇਰਾ ਹੀ ਭਲਾ ਹੋ ਜੂ। ਬੈਠ ਕੇ ਚਰਨਾਂ ਵੱਲ ਸਤਿ ਜੀ ਰਸਨਾ ਛੁਹਾ ਦਿੱਤੀ ਮਹਾਰਾਜ ਦੇ ਚਰਨਾਂ ਨੂੰ ਆਖੋ ਵਾਹਿਗੁਰੂ। ਜਿਸ ਵੇਲੇ ਛੁਹਾਈ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ, ਬ੍ਰਹਮ ਗਿਆਨ ਨਾ ਸਮਝਣਾ, ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੁੰਡਲ ਦੇਸ, ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ, ਏਡਾ ਵੱਡਾ ਵਿਸ਼ਾਲ ਸਤਸੰਗੀ ਅਨੁਭਵ ਹੋਇਆ ਉਸ ਸਮੇਂ। ਕੀ ਦੇਖਦੀ ਹੈ? ਪਹਾੜ ਦਿਸੇ ਵੱਡੇ ਵੱਡੇ, ਸਮੁੰਦਰ ਨਜ਼ਦੀਕੀ ਚ ਆਏ। ਕੀ ਦੇਖਦੀ ਹੈ? ਉਸੇ ਮਨਸੁਖ ਵਪਾਰੀ ਜੋ ਲਾਹੌਰ ਦਾ ਨਿਵਾਸੀ ਸੀ, ਉਹਦਾ ਜਹਾਜ਼ ਫਸਿਆ ਹੋਇਆ ਦੇਖਿਆ ਸਮੁੰਦਰ ਦੇ ਵਿੱਚ, ਬਰੇਤੀ ਵਿੱਚ। ਸਤਿਗੁਰੂ ਨਾਨਕ ਦੇਵ ਜੀ ਮੋਢਾ ਲਾ ਕੇ ਧੱਕ ਰਹੇ ਨੇ, ਉਸ ਨੂੰ ਕੱਢ ਰਹੇ ਨੇ, ਉਹ ਹੱਥ ਜੋੜੀ ਅਰਦਾਸ ਕਰ ਰਿਹਾ ਵਿਹੜੇ 'ਚ ਖੜਾ। ਜਦੋਂ ਇਹ ਦੇਖਿਆ, ਉੱਥੇ ਹੀ ਬੈਠੀ ਰਹੀ, ਸਮਾਧੀ ਲੱਗ ਗਈ। ਮਾਤਾ ਤ੍ਰਿਪਤਾ ਨੇ ਹਾਕਾਂ ਮਾਰੀਆਂ, ਇਹ ਤੁਰਸਾਂ ਤੂੰ ਇੱਥੇ ਅੰਦਰ ਹੀ ਰਹਿ ਗਈ, ਪੁੱਤਰ ਨੂੰ ਲਿਆ ਭੋਜਨ ਛਕੇ। ਆਵਾਜ਼ ਸੁਣ ਕੇ ਬਾਹਰ ਆਈ, ਕਹਿਣ ਲੱਗੀ ਮਾਤਾ ਜੀ ਤੇਰੇ ਪੁੱਤਰ ਜਹਾਜ਼ ਬੰਨੇ ਲਾਉਂਦੇ, ਮੈਂ ਤਾਂ ਨਹੀਂ ਜਗਾਏ। ਮਾਤਾ ਨੇ ਬੜਾ ਗੁੱਸਾ ਕੀਤਾ ਕਿ ਅੱਜ ਦਾਸੀ ਵੀ ਮੈਨੂੰ ਮਸ਼ਕਰੀਆਂ ਕਰਦੀ ਹੈ, ਮੇਰਾ ਪੁੱਤਰ ਜੇ ਕੰਮ ਕਰੇ ਤਾਂ ਐ ਦਾਸੀ ਮੈਨੂੰ ਕਹਿ ਤੇ ਕਹਿੰਦੀ। ਗਈ ਛੇਤੀ ਦੇਣੇ ਬਾਹੋਂ ਫੜ ਕੇ ਮਹਾਰਾਜ ਨੂੰ ਉਠਾ ਲਿਆ। ਹੇ ਪੁੱਤਰ ਜੇ ਤੂੰ ਵਿਹਾਰ ਕਰੇ ਮੈਨੂੰ ਇਸ ਤਰ੍ਹਾਂ ਦੀਆਂ ਬਚਨ ਤਾਂ ਨਾ ਸੁਣਨੇ ਪੈਣ। ਆ ਦਾਸੀ ਵੀ ਕਹਿੰਦੇ ਤੂੰ ਜਹਾਜ਼ ਬੰਨੇ ਲਾਉਣਾ। ਮਹਾਰਾਜ ਚੁੱਪ ਕਰ ਗਏ, ਕਹਿਣ ਲੱਗੇ ਮਾਤਾ ਇਹ ਕਮੜੀ ਝਵੜੀ ਦੇ ਬਚਨਾਂ ਤੇ ਭਰੋਸਾ ਨਾ ਕਰੀ, ਚੱਲ ਮੈਂ ਭੋਜਨ ਛਕਦਾ। ਉਹ ਅੰਦਰੋਂ ਸਿਆਣੀ ਰਹੀ, ਉੱਤੋਂ ਮਸਤ ਹੋ ਗਈ ਮਹਾਰਾਜ ਦੇ ਬਚਨਾਂ ਨਾਲ, ਲੇਕਿਨ ਅਖੀਰ ਤੇ ਕਲਿਆਣ ਨੂੰ ਪ੍ਰਾਪਤ ਹੋਈ। ਕਿਉਂ? ਆਹ ਚਰਨ ਜਿਨ੍ਹਾਂ ਦੀ ਆਪਾਂ ਸਿਫਤ ਕਰ ਰਹੇ, ਉਸਨੇ ਸਤਸੰਗ ਰਸਨਾ ਨੇ ਟੁੱਬ ਲਏ। ਸੋ ਜੇ ਇਹ ਜੀ ਸਤਸੰਗ ਰੂਹਾਂ ਮਹਾਰਾਜ ਦੇ ਚਰਨਾਂ ਨੂੰ ਸਪਰਸ਼ ਕਰਕੇ ਆਪਣਾ ਜਿਨ੍ਹਾਂ ਨੇ ਜਨਮ ਸਫਲਾ ਕਰ ਦਿੱਤਾ ਹੈ, ਜੋ ਗੁਰੂ ਕਾ ਉਪਦੇਸ਼ ਪਵਿੱਤਰ ਸ਼ਬਦ ਹੈ, ਜਿਨ੍ਹਾਂ ਨੇ ਭਾਈ ਰਸਨਾ ਨਾਲ ਇਸ ਸ਼ਬਦ ਨੂੰ ਉਚਾਰਨ ਕੀਤਾ, ਬਾਣੀ ਦਾ ਰਸ ਮਾਣਿਆ ਹੈ, ਉਹਨਾਂ ਦੀ ਕਿਉਂ ਨਹੀਂ ਕਲਿਆਣ ਹੋਵੇਗੀ? ਸੋ ਸਤ ਸੰਗਤ ਜੀ ਆਪ ਸਦਾ ਹਾਜ਼ਰ ਨਾਜ਼ਰ ਹਨ। ਐਸੇ ਸਤਿਗੁਰਾਂ ਦੀ ਕਥਾ ਸਾਕਾਰ ਰੂਪ ਦਾ ਧਿਆਨ ਧਾਰਨ ਵਾਸਤੇ ਔਰ ਨਿਰਾਕਾਰ ਦੇ ਲਕਸ਼ਣ ਨੇ ਉਹ ਗੁਰਬਾਣੀ ਦੀ ਕਥਾ ਸੁਣੀ ਦੀ ਹੈ। ਗੁਰਬਾਣੀ ਦੇ ਅੰਦਰ ਸਵੈ ਆਪਣੇ ਆਤਮ ਸਰੂਪ ਦਾ ਬਿਆਨ ਔਰ ਬ੍ਰਹਮ ਦਾ ਬਿਆਨ ਨਾਲ ਹੀ ਉਸ ਦੀ ਏਕਤਾ ਦੀ ਯੁਕਤੀ, ਇਹ ਸਭ ਕੁਛ ਦਰਸਾਇਆ ਹੋਇਆ ਹੈ। ਜੇ ਕੋਈ ਪੁੱਛੇ ਕਿ ਗੁਰਬਾਣੀ ਦੇ ਅੰਦਰ ਕੀ ਵਸਤੂ ਹੈ, ਸੋ ਬ੍ਰਹਮ ਦੇ ਲਕਸ਼ਣ ਕਿ ਉਹ ਕੈਸਾ ਹੈ, ਆਪਣਾ ਸਾਰੀ ਜ਼ਿੰਦਗੀ ਵਿੱਦਿਆ ਪੜ੍ਹ ਲਿਓ ਦੁਨੀਆਂ ਦੀ, ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਮੈਂ ਕੌਣ ਹਾਂ। ਅਸ ਦੇਹ ਦੀ ਫੋਟੋ ਖਵਾ ਲਹਾ ਲਹਾ ਕੇ ਕੰਧਾਂ ਤੇ ਟੰਗ ਕੇ ਕਹੀ ਜਾਊਂਗਾ ਮੈਂ ਖੜਾ। ਦੇਹ ਤਾਂ ਆਪਾਂ ਨਹੀਂ ਹਾਂ, ਕਦੇ ਨੇ ਕਿਹਾ ਵੀ ਮੈਂ ਦੇਹ ਹਾਂ? ਇਹਦੀ ਫੋਟੋ ਲਹਾ ਲਹਾ ਕੇ ਕੰਧਾਂ ਤੇ ਰੱਖਦੇ ਆ ਘਰਾਂ ਚ, ਆ ਮੈਂ ਖੜਾ ਬੈਂਦਾ, ਤੂੰ ਚੰਗਾ ਖੜਾ। ਦੇਹੋਂ ਦਾ ਜਪ ਜਪਦੇ, ਸੋਹੋਂ ਦਾ ਕੋਈ ਨਹੀਂ ਜਪਦਾ। ਐਸੇ ਬੋਧ ਨੂੰ ਪ੍ਰਾਪਤ ਕਰਨ ਵਾਸਤੇ ਔਰ ਦੁਨੀਆਂ ਦੀ ਭ੍ਰਮਤੀ ਭਰਮ ਹੈ ਜਿਹੜਾ ਦੁੱਖ ਰੂਪ, ਉਹਨੂੰ ਨਿਵਿਰਤ ਕਰਨ ਵਾਸਤੇ ਗੁਰਸਿੱਖੀ ਧਾਰੀ ਦੀ ਹੈ। ਸੋ ਸਤ ਸੰਗਤ ਜੀ ਐਸੇ ਸਤਿਗੁਰੂ ਜੀ ਚਰਨਾਂ ਦੀ ਮਹਿਮਾ ਹੈ, ਆਪ ਅੱਗੇ ਸੁਣੋ
ਭਾਈ। ਸੁਣ ਕੇ ਸ੍ਰੀ ਗੁਰ ਕੋ
ਉਪਦੇਸ਼ਾ, ਇਹ ਗੁਰੂ ਕਾ ਉਪਦੇਸ਼ ਸਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਦਾ ਸ਼ਿਵ ਨਾਭ ਨੇ ਸੁਣਿਆ ਭਗਤ ਜੋਗ ਦਾ।
ਹੱਥ ਬੰਦ ਦਬਾ ਕਹਿਤ ਨਰੇਸ਼ਾ,
ਦੋਨੋਂ ਹੱਥ ਜੋੜ ਕੇ ਰਾਜੇ ਸ਼ਿਵ ਨਾਭ ਨੂੰ, ਜਿਹਨਾਂ ਨੂੰ ਬ੍ਰਹਮ ਗਿਆਨ ਹੋ ਚੁੱਕਿਆ ਹੈ, ਇਸ ਨੇ ਬੇਨਤੀ ਕੀਤੀ
ਮਨ ਨਿਰਮਲ ਕੇ ਮਾਰਗ ਦੋ।
ਇਹ ਮਹਾਰਾਜ ਮਨ ਨੂੰ ਉਜਲ ਕਰਨ ਦੇ ਦੋ ਹੀ ਰਸਤੇ ਹਨ, ਇੱਕ ਹੱਠ ਯੋਗ ਹੈ, ਇੱਕ ਭਗਤ ਯੋਗ ਹੈ। ਵਾਸਤਵ ਸਤਸੰਗ ਜੀ ਮਨ ਨਿਰਮਲ ਲਈ ਦਸਵੇਂ ਦੁਆਰ, ਭਰਮ ਭਰਮ ਆਵੇ ਬੂੜਾ ਵਾਰੋ ਵਾਰ, ਇਹ ਗੁਰਬਾਣੀ ਦੀ ਗਵਾਹੀ ਹੈ। ਜੇ ਕੋਈ ਦਸਵੇਂ ਦੁਆਰ ਪ੍ਰਾਣ ਚੜਾ ਲਵੇ ਨਾ ਤਾਂ ਮਨ ਨਿਰਮਲ ਨਹੀਂ ਹੋ ਜਾਂਦਾ। ਜੇ ਹੋ ਜਾਂਦਾ ਹੁੰਦਾ ਤਾਂ ਗੋਰਖਨਾਥ ਦਾ ਗੁਰੂ ਮਛਿੰਦਰ ਨਾਥ ਆਪ ਦੀ ਦੇਹ ਵਿੱਚੋਂ ਪਰਕ ਆਇਆ ਪ੍ਰਵੇਸ਼ ਸਿੱਧੀ ਦੁਆਰਾ, ਰਾਜੇ ਅਮਰੂ ਦੀ ਦੇਹ ਵਿੱਚ ਸ਼ਿਵ ਨਾਭ ਦਾ ਪਿਓ ਸੀ ਜਿਹੜਾ, ਉਹਦੀ ਦੇਹ ਵਿੱਚ ਨਾ ਜਾ ਕੇ ਵੜਦਾ। ਮਰੀ ਹੋਈ ਦੇਹ ਪਈ ਹੋਵੇ ਜੀਵਾਤਮਾ ਤੋਂ ਖਾਲੀ, ਉਹ ਤੋਂ ਉਈ ਭੈ ਆਉਂਦਾ, ਉਹਦੇ ਵਿੱਚ ਵੜਨਾ ਕੀ ਹੈ? ਲੇਕਿਨ ਮਛਿੰਦਰ ਨਾਥ ਵਿਸ਼ੇ ਦੇ ਅਧੀਨ ਹੋ ਕੇ ਕਿ ਪਦਮਣੀਆਂ ਦਾ ਸੁੱਖ ਮਾਣੂਗਾ, ਰਾਜਾ ਮਰ ਗਿਆ ਹੈ, ਇਹਦੀ ਦੇਹ ਚ ਪ੍ਰਵੇਸ਼ ਹੋ ਜਾਵਾਂ ਤਾਂ ਚੰਗਾ। ਆਪ ਦੀ ਦੇਹ ਪਹਾੜਾਂ ਛੱਡ ਦਿੱਤੀ, ਉਹਦੇ ਵਿੱਚੋਂ ਨਿਕਲ ਕੇ ਪਰਕਾਂ ਪ੍ਰਵੇਸ਼ ਸਿੱਧੀ ਦੁਆਰਾ ਅਮਰੂ ਰਾਜੇ ਦੀ ਦੇਹ ਵਿੱਚ ਆ ਕੇ ਵੜ ਗਿਆ। ਸਾਰੇ ਕਹਿੰਦੇ ਰਾਜਾ ਜਿਉਂਦਾ ਹੋ ਗਿਆ, ਰਾਜਾ ਜਿਉਂਦਾ ਹੋ ਗਿਆ। ਨਾਲ ਹੀ ਹੁਕਮ ਕਰ ਦਿੰਦਾ, ਕੰਨ ਪਾਟਾ ਨਾ ਮੇਰੇ ਦੇਸ਼ ਵਿੱਚ ਕੋਈ ਬੜੇ ਕਿ ਯੋਗੀ ਗੋਰਖਨਾਥ ਵਰਗੇ ਮੈਨੂੰ ਕਿਤੇ ਪਛਾਣ ਨਾ ਲੈਣ। ਕਿਤਨਾ ਚਿਰ ਪਦਮਣੀਆਂ ਦਾ ਸੁੱਖ ਭੋਗਦਾ ਰਿਹਾ, ਇੰਨੇ ਯੋਗ ਸਾਧਨ ਕਰਨ ਵਾਲਾ ਵੀ ਉਹਦਾ ਮਨ ਵਿਸ਼ਿਆਂ ਤੋਂ ਨਿਰਮਲ ਨਾ ਹੋਇਆ। ਜਿਸ ਵੇਲੇ ਬਾਲਕ ਆਈ ਜਿਹਨ ਦੇ ਨੇੜੇ ਟਿੱਲਾ ਹੈ ਉੱਥੇ ਬੈਠਾ ਸਿੱਧ, ਗੋਰਖਨਾਥ ਦੀ ਚਰਚਾ ਹੋਈ, ਬਾਲਕ ਦਾਈ ਕਹਿੰਦਾ ਉਹ ਗੋਰਖਨਾਥ, ਗੋਰਖ ਜਤੀ ਸੁਣਾਉਂਦਾ ਤਿਸ ਗੁਰ ਘਰ ਵਾਰੀ, ਤੂੰ ਜਤੀ ਸੁਣਾਉਣਾ, ਤੇਰਾ ਗੁਰੂ ਤਾਂ ਘਰ ਵਾਰੀ ਬਣਿਆ ਬੈਠਾ, ਉਹਦੇ ਜਾ ਕੇ ਅਮਰੂ ਰਾਜੇ ਦੀ ਦੇਹ ਵਿੱਚ ਵੜਿਆ ਬੈਠਾ। ਗੋਰਖਨਾਥ ਨੇ ਅੱਜ ਤਬਲਾ ਸਿੱਖਿਆ ਜੋੜੀ, ਉੱਥੇ ਰਾਜ ਦਰਬਾਰ ਵਿੱਚ ਕੰਨ ਢੱਕ ਕੇ ਜਾ ਕੇ ਜਿਸ ਵੇਲੇ ਤਬਲਾ ਵਜਾਇਆ, ਛਾਪ ਲਾਈ, ਜਾਗ ਵਿਛੰਦਰਾ ਗੋਰਖ ਆਏ, ਘੜਤ ਰੱਖ ਦੇਣੇ ਦੇਹ ਡਿੱਗ ਪਈ, ਨਿਕਲ ਕੇ ਗੋਰਖਨਾਥ ਸੂਖਮਦੇਹ ਨੂੰ ਲੈ ਕੇ ਮਚਿੰਦਰ ਨਾਥ ਨਿਟਿਆ, ਦੂਜੀ ਦੇਹ ਚ ਪ੍ਰਵੇਸ਼ ਹੋ ਕੇ ਜਦੇ ਗੁਰ ਲਾਗੋ ਚੇਲੇ ਕੀ ਪਾਈ, ਉਹ ਗੁਰੂ ਨੂੰ ਚੇਲੇ ਦੇ ਪੈਰੀ ਲੱਗਣਾ ਪਿਆ। ਪਰ ਚੇਲੇ ਦੇ ਪੈਰੀ ਲੱਗਣ ਦਾ ਲਾਭ ਤਾਂ ਜੇ ਕਿਤੇ ਉਹਨੂੰ ਉਪਦੇਸ਼ ਮਿਲ ਜਾਂਦਾ। ਗੋਰਖਨਾਥ ਨੇ ਗੁਰੂ ਨਾਨਕ ਦੇਵੀ ਦੇ ਚਰਨੀ ਪਾਇਆ ਲਿਆ। ਗੁਰੂ ਨਾਨਕ ਦੇਵ ਜੀ ਕਹਿੰਦੇ, ਸੁਣ ਮਾ ਛੰਦਰਾ, ਨਾਨਕ ਬੋਲੈ ਬਸਗਤ ਪੰਚ ਕਲੇ ਨਾ ਡੋਲੈ, ਐਸੀ ਜੁਗਤ ਜੋਗ ਕੋ ਪਾਲੈ। ਹੇ ਮਛੰਦਰ ਨਾਥ, ਜੋਗ ਦੀ ਜੁਗਤੀ ਜਿਹੜੀ ਤੈਨੂੰ ਹੈ, ਸਵਾਸਥਾ ਚੜ੍ਹਾ ਲੈ, ਕਿਉਂ ਮਨ ਸਵਾਸਥਾ ਤੇ ਸਵਾਰ ਰਹਿੰਦਾ ਹਮੇਸ਼ਾ ਬਾਅਦ। ਜਦੋਂ ਆਪਾਂ ਪ੍ਰਲੋਕ ਨੂੰ ਵੀ ਜਾਣਾ, ਇਹ ਸਵਾਸ ਨਾਲ ਜਾਣਗੇ, ਸਵਾਸਥਾ ਪ੍ਰਾਣਾ ਦੇ ਉੱਤੇ ਸੂਖਮ ਸਰੀਰ ਸਵਾਰ ਹੁੰਦਾ ਹੈ। ਜਿੰਨੇ ਸਵਾਸ ਤੇਜ਼ ਆਉਣਗੇ ਉਹਨਾਂ ਮਨ ਚੰਚਲ ਹੋਵੇਗਾ, ਜਿੰਨੇ ਸਵਾਸ ਹੌਲੀ ਹੌਲੀ ਆਉਣਗੇ ਉਹਨਾਂ ਮਨ ਟਕਾ ਵਿੱਚ ਹੋਵੇਗਾ। ਨੱਠ ਕੇ ਦੇਖ ਲਓ, ਸਵਾਸ ਤੇਜ਼ ਹੋ ਜਾਣ ਤਾਂ ਆਦਮੀ ਭਵੱਤਰ ਜਾਂਦਾ ਹੈ, ਮਨ ਚੰਚਲ ਹੋ ਜਾਂਦਾ ਹੈ। ਇਸ ਕਰਕੇ ਭਾਵੇਂ ਪ੍ਰਾਣ ਟਕਾ ਲਏ ਦਸਵੇਂ ਦੁਆਰ ਚ, ਪਰ ਮਨ ਨਿਰਮਲ ਨਾ ਹੋਇਆ। ਤੋ ਸਤ ਸੰਗਤ ਜੀ, ਆਹ ਗੁਰੂ ਨਾਨਕ ਦੇਵੀ ਦੇ ਘਰ ਵਿੱਚ ਸ਼ਬਦ ਦੇ ਆਸਰੇ ਸੁਤੇ ਸਿੱਧੀ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਵਿਰਾਗ ਦੇ ਪਾਣੀ ਦੇ ਨਾਲ ਮਨ ਧੋਤਾ ਜਾਂਦਾ ਹੈ। ਤੋ ਸਤ, ਇਹ ਗੁਰੂ ਨਾਨਕ ਦੇਵੀ ਦੇ ਘਰ ਦੀ ਮਹਿਮਾ ਵਿਸ਼ੇਸ਼ ਹੈ। ਤੋ ਆਪ ਜੀ ਨੇ ਦੋਨੋ ਹੀ ਮਾਰਗ ਰਾਜੇ ਨੂੰ ਦੱਸ ਦਿੱਤੇ।
ਕਰਨਾ ਕਰ ਬਖਸ਼ੋ ਦੁੱਖ ਖੋ,
ਹੇ ਮਹਾਰਾਜ ਕਿਰਪਾ ਕਰੋ, ਤੁਸੀਂ ਸਾਰੇ ਦੁੱਖਾਂ ਨੂੰ ਜੰਮਣ ਮਰਦਿਆਂ ਨੂੰ ਖੋ ਦੇਣ ਵਾਲੇ ਹੋ, ਮੈਨੂੰ ਬਖਸ਼ਿਸ਼ ਕਰੋ।
ਕਰੋ ਸਰਬ ਮਮ ਦੇਸ਼ ਨਿਹਾਲਾ,
ਇੱਕ ਮੈਂ ਕੀ ਮਹਾਰਾਜ ਮੇਰੇ ਦੇਸ਼ ਨੂੰ ਨਿਹਾਲ ਕਰ ਦਿੱਤਾ ਤੁਸੀਂ।
ਤੁਮ ਸਮਾਨ ਨਹਿ ਆਨ ਕਿਰਪਾਲਾ,
ਆਪ ਜੈਸਾ ਕਿਰਪਾਲੂ ਦੁਨੀਆਂ ਦੇ ਉੱਤੇ ਨਹੀਂ ਹੋਇਆ ਹੈ।
ਕਰੋ ਸੁਦੇਵ ਬਾਸ ਮੁਝ ਸਦਨਾ,
ਮਹਾਰਾਜ ਇੱਕ ਮੇਰੀ ਬੇਨਤੀ ਹੈ, ਜਾਓ ਨਾ ਸਦਾ ਵਾਸਤੇ ਸੰਗਲਾ ਦੀਪ ਟਾਪੂ ਵਿੱਚ ਹੀ ਬਸਣਾ ਕਰੋ।
ਹਰਖੋ ਹੇਰ ਕਮਲ ਸੰਬਦਨਾ,
ਮੈਂ ਸਦਾ ਵਾਸਤੇ ਕਮਲ ਵਰਗਾ ਚਿਹਰਾ ਤੁਹਾਡਾ ਖਿੜਿਆ ਹੋਇਆ, ਇਹਦੇ ਦਰਸ਼ਨ ਕਰਕੇ ਮੈਂ ਪ੍ਰਸੰਨ ਰਹਾਂਗਾ। ਕਿਉਂ, ਉਪਾਸ਼ਕ ਆਪਣੇ ਇਸ਼ਟ ਤੋਂ ਵਿਛੜਨਾ ਨਹੀਂ ਚਾਹੁੰਦਾ ਹੁੰਦਾ ਹੈ। ਅਸੀਂ ਪੁੱਛਣ ਲੱਗ ਜਾਂਦੇ ਹਾਂ, ਤੁਸੀਂ ਨਿਤਨੇਮ ਨੂੰ ਤਾਂ ਕਹਿੰਦੇ ਕਿੰਨਾ ਕੁ ਚਿਰ ਲੱਗੂਗਾ ਕਰਨ ਨੂੰ, ਕਿੰਨਾ ਕੁ ਚਿਰ ਆਹ ਲੱਗੂਗਾ। ਜਿਹੜਾ ਭੋਜਨ ਸਵਾਦ ਹੁੰਦਾ ਕਦੇ ਪੁੱਛਿਆ ਵੀ ਕਿੰਨਾ ਕੁ ਚਿਰ ਖਾਣ ਨੂੰ ਲੱਗੂਗਾ, ਉਹ ਜਿੰਨਾ ਚਿਰ ਜ਼ਿਆਦਾ ਖਾਵਾਂਗੇ ਉਨਾ ਆਨੰਦ ਆਊਗਾ। ਅੱਜ ਰਾਜੇ ਨੂੰ ਆਨੰਦ ਹੈ ਮਾਰੇ ਦਰਸ਼ਨਾਂ ਦਾ, ਕਹਿੰਦਾ ਮੈਂ ਅੱਠੇ ਪੈਰ ਤੁਹਾਡੇ ਦਰਸ਼ਨ ਕਰਾਂਗਾ, ਤੁਸੀਂ ਇੱਥੇ ਰਹੋ।
ਜਿਸ ਪ੍ਰਕਾਰ ਤੁਮ ਕਿਤਨੇ ਕੋਸਾ,
ਜਿਸ ਪ੍ਰਕਾਰ ਮੈਨੂੰ ਨਿਹਾਲ ਕਰਨ ਵਾਸਤੇ, ਕਿੱਥੇ ਭਾਰਤ ਭੂਮੀ ਦੇ ਅੰਦਰ ਅੱਗੇ ਜਾ ਕੇ ਪੰਜਾਬ ਦੀ ਧਰਤੀ ਹੈ, ਪੱਛਮ ਵਿੱਚੋਂ ਤੁਸੀਂ ਮੈਨੂੰ ਦਰਸ਼ਨ ਦੇਣ ਲਈ ਆਏ ਹੋ।
ਜਲ ਆਏ ਨਿਜ ਦੇਣ ਭਰੋਸਾ,
ਮੈਨੂੰ ਭਰੋਸਾ ਨਿਚਾ ਮੇਰਾ ਪੂਰਵਰਾ ਕੋਈ ਪੁੰਨ ਸੀ ਦਰਸ਼ਨ ਦੇਣ ਲਈ ਆਏ।
ਇਸੇ ਪ੍ਰਕਾਰ ਰਹਿਣ ਅਬ ਕੀਜਾ,
ਇਸੇ ਤਰ੍ਹਾਂ ਮਹਾਰਾਜ ਦਰੇਡੇ ਤੋਂ ਆਏ ਹੋ, ਰਹਿਣਾ ਵੀ ਕਰੋ ਮੇਰੇ ਪਾਸ।
ਉਪਦੇਸ਼ ਉਪਦੇਸ਼ ਜੀਜਾ,
ਜਿਵੇਂ ਮੈਨੂੰ ਉਪਦੇਸ਼ ਦਿੱਤਾ ਮੇਰੇ ਸਾਰੇ ਦੇਸ਼ ਨੂੰ ਉਪਦੇਸ਼ ਦਿਓ ਭਾਉ ਭਗਤੀ ਦਾ।
ਪ੍ਰੇਮ ਬਿਨਾ ਸਨ ਬਾਣੀ ਸੁਣ ਕੇ,
ਜਦੋਂ ਪ੍ਰੇਮ ਦੇ ਨਾਲ ਸੁਨਿਗਧ ਭਿੱਜੀ ਹੋਈ ਬਾਣੀ ਭਾਵਨਾ ਵਾਲੀ ਬੇਨਤੀ ਭਰਪੂਰ ਸੁਣੀ ਰਾਜੇ ਦੀ, ਖਾਲਸਾ ਜੀ ਆਪਣਾ ਸੇਵਕ ਜਾਣ ਕੇ ਆਪ ਨੇ ਚਰਨ ਪਹਲ ਦੇਣਾ ਕੀਤੀ। ਆਪਣੇ ਘਰ ਦੇ ਅੰਦਰ ਪਹਿਲਾਂ ਅੰਮ੍ਰਿਤ ਚਰਨ ਘੋਲ ਹੋਇਆ ਕਰਦੀ ਸੀ। ਨੌ ਪਾਤਸ਼ਾਹੀਆਂ ਤੱਕ ਗੁਰੂ ਕੇ ਚਰਨ ਧੋ ਕੇ, ਆਪਾਂ ਨੂੰ ਚਰਨ ਧੋਏ ਰਹਿ ਰਾਸ ਕਰ, ਗੁਰਸਿੱਖਾਂ ਅੰਮ੍ਰਿਤ ਪੀ ਲਾਇਆ, ਭਾਈ ਗੁਰਦਾਸ ਜੀ ਗਵਾਹੀ ਹੈ। ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਪਖੰਡੀ ਸਾਧ ਹੋਣਗੇ, ਸਾਡਿਆਂ ਸਿੱਖਾਂ ਨੂੰ ਕਿਤੇ ਪੈਰ ਧੋਤੋ ਨਾ ਪਿਆਈ ਜਾਣ। ਆਪਨੇ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਦੀ ਦਾਤ ਬਖਸ਼ ਦਿੱਤੀ, ਸਾਰੀ ਮਰਯਾਦਾ ਦੱਸ ਦਿੱਤੀ, ਜਿਸ ਦਾ ਆਪਾਂ ਪ੍ਰਯੋਗ ਕਰਦੇ ਹਾਂ।
ਧਰਮਸਾਲ ਮੈਂ ਕੀਨ ਬਸੇਰਾ,
ਧਰਮਸਾਲ ਸਤ ਸੰਗਤ ਜੀ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਵਾ। ਇਹ ਧਰਮ ਦੀ ਸ਼ਾਲਾ ਗੁਰੂਦਾਰੇ ਨੂੰ ਕਿਹਾ ਕਰਦੇ ਸੀ ਪਹਿਲਾਂ। ਗੁਰੂ ਨਾਨਕ ਦੇਵ ਜੀ ਜਿੱਥੇ ਜਿੱਥੇ ਵੀ ਜਾਂਦੇ ਧਰਮ ਸਥਾਨ ਬਣਾਉਂਦੇ। ਆਪਾਂ ਅੱਜ ਕੱਲ੍ਹ ਜੱਜ ਵਾਸਿਆਂ ਨੂੰ ਕਹਿ ਦਿੰਦੇ ਹਾਂ ਵੀ ਧਰਮਸ਼ਾਲਾ ਸਾਡੀ ਆ, ਉਹ ਸ਼ਰਾਬਾਂ ਪੀਣ ਵਾਲੇ ਜਿੱਥੇ ਬੈਠਦੇ ਹੈ, ਲੇਕਿਨ ਧਰਮਸਾਲ ਉਹਦਾ ਨਾਂ ਹੈ ਜਿੱਥੇ ਗੁਰੂ ਘਰ ਆਪਾਂ ਰੋਲ ਪਰਮੇਸ਼ੁਰ ਦਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ, ਕਥਾ ਦਾ ਚਿੰਤਨ ਚੱਲਦਾ ਹੈ, ਉਸ ਨੂੰ ਧਰਮਸ਼ਾਲਾ ਕਹਿੰਦੇ ਹਨ। ਸਾਰਾ ਦੇਸ਼ ਸਤ ਸੰਗਤ ਜੀ ਅੰਮ੍ਰਿਤਧਾਰੀ ਹੋਇਆ, ਸਾਰੇ ਗੁਰੂ ਕੇ ਸੇਵਕ ਬਣ ਗਏ।
ਭੋਗਤ ਜੋਗ ਦੇਣ ਕੇ ਕਾਜਾ,
ਰਾਜੇ ਨੂੰ ਸਤਸੰਗ ਜੋਗਾ ਚਤਵਰਤੀ ਨਰੋਧਾ। ਜੋਗ ਦੇ ਕੀ ਲਕਸ਼ਣ ਹਨ? ਚਿੱਤ ਦੀਆਂ ਬਿਰਤੀਆਂ, ਪ੍ਰਮਾਣ ਵਰਜੇ, ਨਿੰਦਰਾ ਸੰਕਲਪ, ਨਿੰਦਰਾ ਆਦਿ ਸਿਮਰਤੀ, ਇਹ ਪੰਜ ਬਿਰਤੀਆਂ ਨੇ। ਇਹਨਾਂ ਨੂੰ ਰੋਕ ਕੇ ਆਪਣੇ ਇਸ਼ਟ ਦੇ ਦੱਸੇ ਹੋਏ ਮੰਤਰ ਦੇ ਵਿੱਚ ਟਿਕਾ ਦੇਣਾ, ਉਹਨੂੰ ਜੋਗ ਕਹਿੰਦੇ ਹੈ। ਦੰਡ ਕਮੰਡਲ ਮੋਢੇ ਭਾਰ, ਜੋਗ ਨਹੀਂ ਕਰਮਾਂ ਦੀ ਮਾਰ, ਡੰਡਾ ਲੈ ਲਿਆ, ਅਲੱਖੋ ਅਲੱਖੋ ਕਰਦਾ ਮੰਗਦਾ ਫਿਰਦਾ ਹੈ, ਨਾਲ ਹੀ ਸਿਰ ਮੁਨਾ ਲਿਆ, ਕਹਿੰਦੇ ਸਿਰ ਮੁਨਾਇਆ, ਆਪਣੀਆਂ ਘੜਲੀਆਂ ਘਾੜਤਾਂ, ਕਹਿੰਦੇ ਮੁੰਡ ਮੁੰਡਾਏ ਤੀਨ ਸੁੱਖ, ਸਿਰਕੀ ਮਿਟ ਗਈ ਖਾਜ, ਬਿਨ ਮੰਗੇ ਭੋਜਨ ਮਿਲੇ, ਲੋਕ ਕਹੇ ਮਹਾਰਾਜ, ਕਹਿੰਦਾ ਮੈਨੂੰ ਤਾਂ ਮੌਜ ਬਣੀ ਹੈ, ਜਿੰਦ ਦਾ ਸਿਰ ਮੁਨਾਇਆ, ਸਿਰ ਦੀ ਖਾਜ ਹਟ ਗਈ, ਲੋਕ ਬਿਨਾਂ ਮੰਗੇ ਭੋਜਨ ਮਿਲਦਾ ਹੈ, ਨਾਲ ਹੀ ਲੋਕ ਮਹਾਰਾਜ ਜੀ ਮਹਾਰਾਜ ਜੀ ਕਹਿੰਦੇ ਹੈ। ਸੋ ਇਹੋ ਜਿਹੇ ਸਤਸੰਗ ਜੀ ਰੂਪ ਧਾਰ ਲੈਣਾ ਤੇ ਤੁਰੇ ਫਿਰਨਾ ਗੋਦੜਾ ਲੈ ਕੇ, ਇਹ ਕੋਈ ਯੋਗ ਨਹੀਂ, ਇਹ ਤਾਂ ਬਿਵਤਾ, ਕੋਈ ਪੂਰਵ ਪਾਪ ਕਰਮ ਹਨ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਗੁਰਸਿੱਖ ਭਾਈ ਜੋਗੀ ਹਨ। ਜਦੋਂ ਦੇ ਆਪਾਂ ਇੱਥੇ ਕੀਰਤਨ ਵਿੱਚ ਜੁੜੇ ਹੋ, ਉਦੋਂ ਦਾ ਮਨ ਜੁੜਿਆ ਹੋਇਆ ਹੈ ਨਾਮ ਵਿੱਚ। ਗੁਰਸਿੱਖਾਂ ਵਰਗਾ ਜੋਗੀ ਕੌਣ ਹੋਵੇਗਾ? ਕੰਨੀ ਮੰਤਰ ਇਹ ਜਿਹੜਾ ਸਤਸੰਗ ਸੁਣਦੇ ਹਾਂ, ਕੰਨੀ ਮੁੰਦਰਾ ਮੰਤਰ ਗੁਰ, ਇਹੀ ਕੰਨਾਂ ਚ ਖਾਲਸੇ ਨੇ ਮੁੰਦਰਾਂ ਪਾਈਆਂ, ਜੇ ਗੁਰਮੰਤਰ ਨੂੰ ਹਰ ਵੇਲੇ ਤੁਸੀਂ ਚਿੰਤਨ ਕਰਦੇ ਹੋ। ਸੋ ਗੁਰਸਿੱਖ ਵਰਗਾ ਜੋਗੀ ਹੋਰ ਕੌਣ ਹੋਵੇਗਾ? ਆਪ ਜੀ ਨੇ ਇਹ ਯੋਗ ਦ੍ਰਿੜ ਕਰਾਇਆ।
ਪ੍ਰਾਣ ਸੰਗਲੇ ਗ੍ਰੰਥ ਸੋ ਸਾਜਾ,
ਉਸ ਸਮੇਂ ਇੱਕ ਪ੍ਰਾਣ ਸੰਗਲੀ ਗ੍ਰੰਥ ਅੱਜ ਕੱਲ ਵੀ ਦਿਖਾਈ ਦਿੰਦਾ ਹੈ ਥਾਂ ਥਾਂ ਤੇ। ਵਾਸਤਵ ਵਿੱਚ ਸੂਰਜ ਪ੍ਰਕਾਸ਼ ਭਾਈ ਸਾਹਿਬ ਨੇ ਪਿੱਛੇ ਗਾਹਾਂ ਅੱਗੇ ਲਿਖਿਆ, ਪੰਜਵੇਂ ਪਾਤਸ਼ਾਹ ਦੇ ਟਾਈਮ ਮਹਾਰਾਜ ਨੇ ਜਦੋਂ ਬਾਣੀ ਸੰਗ੍ਰਹਿ ਕੀਤੀ ਹੈ, ਇਹ ਪ੍ਰਾਣ ਸੰਗਲੀ ਵੀ ਉੱਥੋਂ ਮੰਗਵਾਈ ਸੀ ਭਾਈ ਕਲਿਆਣੇ ਤੋਂ। ਜਿਸ ਵੇਲੇ ਦੇਖੀ ਕਿ ਹੱਠ ਯੋਗ ਦੇ ਸਾਧਨ ਹਨ, ਇਹ ਖਾਲਸੇ ਨੂੰ ਦੇਣੇ ਯੋਗ ਗੁਰਸਿੱਖਾਂ ਨੂੰ ਨਹੀਂ ਹਨ, ਆਪ ਨੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਸੀ। ਕੁਝ ਉਹਦੇ ਉਤਾਰੇ ਵਗੈਰਾ ਸਤਸੰਗ ਜੀ ਅੱਜ ਕੱਲ੍ਹ ਦਿਖਾਈ ਦਿੰਦੇ ਨੇ, ਪਰ ਉਹਦੇ 'ਤੇ ਕੋਈ ਅਬਲ ਨਹੀਂ ਕਰਨਾ, ਕਿਉਂ ਉਹ ਗੁਰਬਾਣੀ ਮਹਾਰਾਜ ਨੇ ਸਵੀਕਾਰ ਨਹੀਂ ਕੀਤੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਉਹਦੇ 'ਚ ਹੱਠ ਯੋਗ ਦੇ ਸਾਧਨ ਹਨ।
113
ਇਤਿਹਾਸ ਹੀ ਉਸ ਪੁਸਤਕ ਦੇ, ਜਿਹਨੂੰ ਪੜ੍ਹ ਕੇ ਪੁਰਾਣੇ ਜਿਹੜੇ ਹੱਠ ਯੋਗ ਦੀ ਕਲਾ ਜਿਹੜੀ ਹੈ ਯੁਗਤੀਆਂ ਜਾਣ ਲਈ ਦੀਆਂ ਸੀ। ਉਹ ਵੀ ਗ੍ਰੰਥ ਰਾਜੇ ਨੂੰ ਸੌਂਪ ਦਿੱਤਾ ਮਹਾਰਾਜ ਜੀ ਨੇ। ਬੇਦੀਆਂ ਦੇ ਕੁਲ ਦੇ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਰਾਜੇ ਪ੍ਰਤੀ ਬੋਲੇ,
ਜਬ ਸਿੰਘ ਕੋ ਆਵੇ ਹਮ ਦੇਖੋ।
ਇਹ ਰਾਜਨ ਚੇਤੇ ਰੱਖੀ, ਪੰਜਾਬ ਦੇਸ਼ ਚ ਜਦੋਂ ਕਿਤੇ ਕੋਈ ਸਿੱਖ ਆਵੇ ਉਹਨੂੰ ਇਹ ਗ੍ਰੰਥ ਦੇ ਦਈ।
ਰਾਜਾ ਤੁਮ ਪੈ ਦਿਓ ਨਰੇਸ਼ੋ,
ਸਾਂਭ ਕੇ ਰੱਖੀ, ਜਦੋਂ ਮੰਗ ਮੰਗਾਂਗੇ ਸਿੱਖ ਦੁਆਰਾ ਉਦੋਂ ਦੇ ਦੇਣਾ।
ਚਿਰਕਾਲ ਪੁਨ ਕੀਨ ਬਸੇਰਾ,
ਚਿਰਕਾਲ ਤੱਕ ਉੱਥੇ ਰਹੇ,
ਭਇਓ ਦੇਸ਼ ਨਿਹਾਲ ਕਨਹਿਰਾ,
ਸਾਰਾ ਸੁਖਨਾ ਦੀਪ ਦਾ ਟਾਪੂ ਨਿਹਾਲ ਨਿਹਾਲ ਹੋ ਗਿਆ।
ਯੋਗ ਹਟ ਯੋਗ ਜੋ ਦੋ,
ਇਹ ਭਗਤ ਯੋਗ ਤੇ ਹਟ ਯੋਗ ਦਰਸਾਏ,
ਪ੍ਰਪਕ ਭੂਪ ਕੂਪ ਭੂਪ ਮਨਸੋ,
ਮਨ ਦੇ ਅੰਦਰ ਸਤਸੰਗੀ ਪ੍ਰਪਕ ਕਰ ਲੈ ਸਾਧਨ ਇਹ ਰਾਜੇ ਸ਼ਿਵਨਾਵ ਨੇ।
ਸਿੱਖੀ ਪ੍ਰਗੀ ਦੇਸ਼ ਮਝਾਰੇ,
ਥਾਂ ਥਾਂ ਤੇ ਗੁਰੂ ਕੀ ਸਿੱਖੀ ਪ੍ਰਗਟ ਹੋ ਗਈ ਦੇਸ਼ ਵਿੱਚ,
ਸਤਿਗੁਰੂ ਕੋ ਜਾਪ ਉਚਾਰੇ,
ਥਾਂ ਥਾਂ ਤੇ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ ਦਾ ਜਾਪ ਜਪਦੇ ਹਨ।
ਸ਼ਿਵਨਾਵ ਅਧਿਕ ਪ੍ਰਤਾਪ,
ਕਿਉਂ ਵੱਡੇ ਪ੍ਰਤਾਪ ਵਾਲਾ ਬ੍ਰਹਮ ਬੇਤਾ ਸ਼ਿਵ ਨਾਭ ਹੋਇਆ
ਚੜਕਰ ਸ਼ਬ ਸਤਰੰ ਕੋ ਖਪਾ
ਲੈ ਕੇ ਆਪਣੀ ਫੌਜ ਦੀ ਸਹਾਇਤਾ ਸਾਰੇ ਦੁਸ਼ਮਣ ਦਵਾ ਲੈ
ਧਰਮਸਾਲ ਮੈਂ ਦੇਗ ਬਸਾਲਾ
ਧਰਮਸਾਲਾ ਸਜਾ ਦਿੱਤੀ ਰੋਜ਼ ਕਥਾ ਕੀਰਤਨ ਦੇ ਪ੍ਰਵਾਹ ਚੱਲ ਪਏ ਲੰਗਰ ਚੱਲ ਪਏ
ਸਤਿਗੁਰੂ ਕਿਰਪਾਲਾ
ਸਤਿਗੁਰੂ ਦੀ ਆਗਿਆ ਅਨੁਸਾਰ ਵਰਤਾਪ ਵਰਤਾਰਾ ਵਰਤਦਾ ਹੈ ਅੰਨ ਦਾ
ਮਨ 21 ਜੈ ਲਾਉਣ ਮਿਲਾਏ
ਇਹ ਦੇਖ ਲੋ 21 ਮਨ ਖਾਲਸਾ ਜੀ ਨੂਣ ਜਿੱਥੇ ਪੈਂਦਾ ਹੋਵੇ ਰਸੋਈ ਚ ਕਿੰਨਾ ਕੁ ਭੋਜਨ ਤਿਆਰ ਹੁੰਦਾ ਹੋਊਗਾ ਆਪਾਂ ਨੂੰ ਭਰੋਸਾ ਨਹੀਂ ਆਉਂਦਾ ਲੇਕਿਨ ਸਮੇਂ ਸਮੇਂ ਅਨੁਸਾਰ ਇਹ ਭਾਰ ਦੀ ਗਿਣਤੀ ਮਿਣਤੀ ਵੀ ਬਦਲਦੀ ਆਈ ਆਪਣੇ ਦੇਸ਼ ਤੁਰਕਾਂ ਦਾ ਰਾਜ ਦਾ ਪ੍ਰਭਾਵ ਰਿਹਾ ਹੁਣ ਵੀ ਜਾ ਕੇ ਪੁੱਛ ਲੋ ਇਰਾਨੀ ਲੋਕਾਂ ਨੂੰ ਜਿੱਥੋਂ ਅਬਦਾਲੀ ਵਰਗੇ ਚੜ੍ਹ ਕੇ ਆਉਂਦੇ ਰਹੇ ਇਰਾਨ ਦੇ ਵਿੱਚ ਇੱਕ ਸ਼ੇਰ ਨੂੰ ਮਨ ਕਿਹਾ ਕਰਦੇ ਸੀ ਸੋ ਜੇ ਸਤਸੰਗ ਜੀ 21 ਸ਼ੇਰ ਵੀ ਹੋਵੇ ਫੇਰ ਵੀ ਕੋਈ ਬਹੁਤਾ ਵੱਡਾ ਨਹੀਂ ਐਡੀ ਵੱਡੀ ਦੇਗ ਚੱਲਦੀ ਸੀ ਇੰਨੇ ਲਕ ਛਕਣ ਵਾਲੇ ਆਉਂਦੇ ਸਨ
ਆਹਾਰ ਹੋਏ ਸਭ ਖਾਏ
ਇਤਨਾ ਭੋਜਨ ਸਤਸੰਗ ਜੀ ਤਿਆਰ ਹੁੰਦਾ ਆ ਕੇ ਸਿੱਖ ਸੰਗਤਾਂ ਛਕਦੀਆਂ ਲੰਗਰ ਚੱਲਦੇ
ਕੀਰਤਨ ਸਤਨਾਮ ਕੋ ਹੋਵੇ
ਨਾਲ ਹੀ ਇਕੱਲਾ ਭੋਜਨ ਅੰਨ ਦਾ ਪ੍ਰਵਾਹ ਨਹੀਂ ਸੀ ਚੱਲਦਾ ਭੋਜਨ ਦਾ ਨਾਲ ਮਨ ਦੀ ਖੁਰਾਕ ਤੇ ਤਨ ਦੀ ਖੁਰਾਕ ਦਾ ਅੰਤਰਾ ਹੈ ਇੱਥੇ ਬੈਠੇ ਆਪਾਂ ਮਨ ਦੀ ਖੁਰਾਕ ਛਕ ਰਹੇ ਹਾਂ ਥੱਲੇ ਜਦੋਂ ਜਾਵਾਂਗੇ ਉੱਥੇ ਤਨ ਦੀ ਖੁਰਾਕ ਹੈ ਕਈ ਕਹਿਣਗੇ ਜੀ ਫਲਾਣਾ ਭਜਨ ਕਰਦਾ ਹੈ ਉਹ ਤਾਂ ਰੋਟੀ ਖਾਂਦਾ ਹੀ ਨਹੀਂ ਉਹ ਤਾਂ ਨਾਮ ਦੇ ਹੀ ਆਸਰੇ ਰਹਿੰਦਾ ਇਹੋ ਜਿਹੇ ਪਖੰਡ ਦੇ ਧੱਕੇ ਨਹੀਂ ਕਦੇ ਚੜ੍ਹਨਾ ਚਾਹੀਦਾ ਜੇ ਨਾਮ ਦਾ ਆਧਾਰ ਹੁੰਦਾ ਸਰੀਰ ਨੂੰ ਤਾਂ ਥਾਂ ਥਾਂ ਤੇ ਲੰਗਰ ਨਾ ਗੁਰੂ ਸਾਹਿਬ ਜੀ ਖੋਲਦੇ ਧੂਏ ਨਾ ਨਿਕਲਦੇ ਤੋ ਸਤਸੰਗਤ ਜੀ ਤਨ ਦਾ ਖੁਰਾਕ ਅੰਨ ਹੈ ਮਨ ਦੀ ਖੁਰਾਕ ਨਾਮ ਹੈ ਸਭ ਰਸ ਮਿੱਠੇ ਮੰਨੇ ਸੁਣੇ ਸਾ ਰੋਣੇ ਖਟ ਤੁਰਸੀ ਮੁਖ ਬੋਲਣ ਮਾਰਨ ਅਨਾਦ ਕੀਏ ਇਹ ਭੋਜਨ ਮਨ ਵਾਸਤੇ ਹੈ ਧਨ ਅਨਾਦ ਭੁੱਖੇ ਕਬਲ ਟਹਿ ਕੇ ਅੰਨ ਦੇਵਤਾ ਧਨ ਹੈ ਮੁਰਝਾਏ ਹੋਏ ਚਿਹਰੇ ਕਬਲਾਂ ਵਾਂਗੂ ਟਹਿ ਕੇ ਆਉਂਦੇ ਨੇ ਜਦੋਂ ਚੱਕ ਲਈਦਾ ਭੋਜਨ ਭਗਤਾਂ ਵੀ ਧਾਹਾਂ ਮਾਰੀਆਂ ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਬੀਜਾ ਮਾਲਾ ਚੱਕ ਚੱਕ ਮਾਰੀਆਂ ਭੁੱਖੇ ਮਰਨਾ ਸੀ ਆਰਤੀਆਂ ਦੇ ਕਰ ਕਰਕੇ ਭੋਜਨ ਮੰਗਿਆ ਦੋ ਸੁਰ ਮੰਗੋ ਚੂਨਾ ਇਹ ਤਾਂ ਸਤਸੰਗਤ ਜੀ ਸਾਰੀਆਂ ਵਸਤੂਆਂ ਮੰਗ ਲਈਆਂ ਜਿਨ੍ਹਾਂ ਨੇ ਉਪਾਸ਼ਨਾ ਭਗਤੀ ਕਰਨੀ ਅਨਾਜ ਉਹਨਾਂ ਨੇ ਵੀ ਮੰਗਿਆ ਹੈ ਸੋ ਸਤਿਗੁਰੂ ਜੀ ਕਿਰਪਾ ਦੇਸੀ ਕਰਦੇ ਜਿੱਥੇ ਲੰਗਰ ਚਲਾਇਆ ਹੈ ਉੱਥੇ ਖਾਲਸਾ ਜੀ ਕੀਰਤਨ ਤੇ ਸੱਚੇ ਨਾਮ ਦਾ ਵੀ ਪ੍ਰਵਾਹ ਚੱਲ
ਰਿਹਾ
ਹੈ ਕੀਰਤਨ ਕੀ ਇਹਦਾ ਲਾਭ ਹੈ ਇੱਕ ਜਨਮ ਦੀ ਪਾਪਾਂ ਦੀ ਮੈਲ ਨਹੀਂ ਬਹੁਤੇ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਨਾ ਲਾ ਦਿੰਦਾ ਹੈ ਜੋ ਕੀਰਤਨ ਭਗਤੀ ਹੈ
ਦਿਨ ਪਰਤ ਚੱਲਣ ਚਹਿਤ ਜਗਤੇਸ਼ਾ
ਸਤਿਗੁਰੂ ਜੀ ਹੁਣ ਚੱਲਣਾ ਚਾਹੁੰਦੇ ਨੇ ਆਪ ਨੂੰ ਤਾਂ ਸਤਸੰਗਤ ਜੀ ਸਾਰੀ ਸਿਟੀ ਦੀ ਜੋ ਕਲਿਆਣ ਕਰਨੀ ਹੋਈ ਸਾਰੇ ਖੰਡਾ ਬਰਮੰਡਾਂ ਚ ਵਿਚਰਨਾ ਹੋਇਆ ਕਿੱਥੇ ਧਰੂ ਵਰਗੇ ਧਰੂਪੁਰੀਆਂ ਜਾ ਕੇ ਉਹਨਾਂ ਨੂੰ ਦਰਸ਼ਨ ਦਿੱਤੇ ਕੋਡੇ ਰਾਕਸ਼ ਵਰਗੇ ਜਿਹੜੇ ਸਰਾਫੇ ਹੋਏ ਸੀ ਉਹਨਾਂ ਦੀ ਕਲਿਆਣ ਕਰਨੀ ਹੋਈ ਸਾਰੇ ਖੰਡਾ ਬਰਮੰਡਾਂ ਚ ਵਿਚਰਨਾ ਹੋਇਆ ਸ਼ਿਵ ਨਾਭ ਜਾਣ ਨਹੀਂ ਦੇਣਾ ਚਾਹੁੰਦਾ ਪਰ ਸਤਿਗੁਰੂ ਜੀ ਚੱਲਣਗੇ ਰਾਜਾ ਰੋਜ਼ ਨਵਾਂ ਪ੍ਰੇਮ ਪ੍ਰਗਟ ਕਰਦਾ ਜਾਣ ਨਹੀਂ ਦਿੰਦਾ ਮਹਾਰਾਜ ਜੀ ਨੂੰ
ਪ੍ਰਪੱਕ ਸਿੱਖੀ ਕੀ
ਰੀਤਾ ਕਿਉਂ ਗੁਰਸਿੱਖੀ ਦੀ ਰੋਹ ਰੀਤੀ ਪ੍ਰਪੱਕ ਕਰਕੇ ਗੁਰੂ ਨਾਨਕ ਦੇਵ ਜੀ
ਨਿਤ ਪਰਤ ਵਧੈ ਭਜਨ ਮੈਂ ਪ੍ਰੀਤਾ
ਰੋਜ਼ ਰਾਜੇ ਦੇ ਮਨ ਵਿੱਚ ਸਤਿ ਪ੍ਰੀਤ ਵੱਧਦੀ ਹੈ ਨਿਤ ਨਵੀਂ
ਕਰਿਓ ਗਿਆਨ ਮੈਂ ਪੂਰਨ ਰਾਵੂ
ਰਾਜੇ ਨੂੰ ਪੂਰਨ ਬ੍ਰਹਮਵੇਤਾ ਬਣਾ ਦਿੱਤਾ ਖਾਲਸਾ ਜੀ
ਨਾਨਕ ਜੀ ਦਿਆਲ ਸੁਭਾਓ
ਐਸਾ ਦਿਆਲੂ ਸੁਭਾਅ ਗੁਰੂ ਨਾਨਕ ਦੇਵ ਜੀ ਦਾ ਹੈ ਖਾਲਸਾ ਜੀ ਆਪ ਨੇ ਉਸ ਇਲਾਕੇ ਚ ਗੁਰਮੁਖਤਾ ਦੀ ਗੱਦੀ ਦੇ ਦਿੱਤੀ ਜਿਵੇਂ ਆਪ ਸੁਣਦੇ ਹੋ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਦੀਆਂ ਬਖਸ਼ਾ ਕੀਤੀਆਂ ਕਿ ਨਹੀਂ ਉਹਨਾਂ ਨੂੰ ਉਹ ਬ੍ਰਹਮਵੇਤੇ ਬਣਾ ਦਿੱਤੇ ਅੱਗੇ ਐਵੇਂ ਨੀ ਕਿਹਾ ਹੈ ਸੰਤ ਭਗਤ ਗੁਰਸਿੱਖ ਹੈ ਜਗਤਾਰਨ ਆਏ ਭਾਈ ਗੁਰਦਾਸ ਜੀ ਨੇ ਜਿਹਨਾਂ ਨੂੰ ਮਹਾਰਾਜ ਨੇ ਬ੍ਰਹਮਵੇਤੇ ਦੀ ਅਵਸਥਾ ਦੇ ਦਿੱਤੀ ਉਹ ਅੱਗੇ ਅਨੇਕਾਂ ਗੁਰਸਿੱਖਾਂ ਨੂੰ ਲਾਗ ਲਗਾ ਕੇ ਤਾਰਦੇ ਹਨ ਸਤਸੰਗ ਜੀ ਸਮਾਂ ਉੱਤੇ ਜਾ ਰਿਹਾ ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਜਿਸ ਪ੍ਰਕਾਰ ਅੱਗੇ ਇਹ ਕਥਾ ਆਪਾਂ ਵਿਚਾਰਾਂਗੇ ਕੱਲ ਨੂੰ ਉਹ ਭਾਵਨਾ ਨਾਲ ਸੁਣਾਂਗੇ ਇੱਥੇ ਵਿਸਰਾਮ ਦਿੰਦਾ ਹਾਂ
ਕਰਿਓ ਗਿਆਨ ਮੈਂ ਪੂਰਨ ਰਾਓ ਸ੍ਰੀ ਨਾਨਕ ਜੀ ਦਿਆਲ ਸੁਭਾਓ
ਐਸੇ ਸਤਿਗੁਰਾਂ ਦਾ ਦਿਆਲੂ ਸੁਭਾਅ ਹੈ ਬੇਨਤੀਆਂ ਕਰੀਏ ਮਹਾਰਾਜ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਮਾਨਸ ਦੇਹੀ ਆਪਣੀ ਸਫਲੀ ਹੋ ਜਾਵੇ।